वाहिगुरु 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 वाहिगुरु
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 नाम जपो मेरे गुर सिख मीता नाम जपो मेरे गुर सिख मीता
नाम जपो मेरे गुर सिख मीता नाम जपो मेरे गुर सिख मीता
वाहिगुरु 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 वाहिगुरु
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 वाहिगुरु साहिब जी हम अवगुण परे एक गुण नाहीं अमृत छाड़ बिखै बिख खाई माया मोह परम पै भूले सुत धारा स्यों प्रीत लगाई एक उत्तम पंथ सुन्यों गुर संगत तेह मिलंत जम त्रास मिटाई एक अरदास पाट कीरत की गुरु रामदास राखो सरनाई कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप ले हो तुम कथा सुधारी मूक उचरै शास्त्र खट पिंग गिरन चढ़ जाए अंध लखै बदरो सुनै जौ काल कृपा कराए बाणी गुरु गुरु है बाणी विच वाणी अमृत सारे गुरबाणी कहै सेवक जन माने परतख गुरु निसतारे सज्जन सच्चा पातशाहो सिरसा हांदै साहो जिस पास बैठियां सोही है सबना दावे साहो सज्जन सच्चा पातशाहो सिरसा हांदै साहो जिस पास बैठियां सोही है सबना दावे साहो।
ਵਾਹਿਗੁਰੂ ਸਾਹਿਬ ਜੀ, ਤੁਮਹੈ ਛਾੜ ਕੋਈ ਅਵਰ ਨ ਤਿਆਹੂ, ਜੋ ਵਰ ਚਾਹੂੰ ਸੋ ਤੁਮ ਤੇ ਪਾਊਂ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ, ਤੁਮ ਹੈ ਛਾੜ ਕੋਈ ਅਵਰ ਨ ਤਿਆਊਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ, ਗੁਰੂ ਕਾ ਖਾਸ ਸਰੂਪ, ਗੁਰੂ ਸਰੂਪ, ਗੁਰੂ ਖਾਲਸਾ, ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਅਤਿਅੰਤ ਭਾਗਸ਼ਾਲੀ ਹਾਂ, ਜੋ ਦਸਾਂ ਸਤਿਗੁਰਾਂ ਦੇ ਆਤਮਕ ਗਿਆਨ ਸਵਰੂਪ ਚਾਵਰ ਛਤਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਨਾਮ ਬਾਣੀ ਕੇ ਬੋਹਿਥ ਕਰਨ ਕਾਰਨ ਪਤਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਰੂਹਾਨੀਅਤ ਦੇ ਮਜਸਮੇ ਜੁਗੋ ਜੁਗ ਅਟਲ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਰੂਹਾਨੀ ਸੁੰਦਰ ਗੋਦ ਅੰਦਰ ਸਵਾਇਮਾਨ ਹੋ ਕੇ ਸੰਧਿਆ ਦੇ ਸਮੇਂ ਸੋਦਰ ਰਹਿਰਾਸ ਬਾਣੀ ਦਾ ਪਾਠ ਬੜੇ ਪਿਆਰ ਸਤਿਕਾਰ ਦੇ ਨਾਲ ਸਭ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੇ ਸੁੰਦਰ ਬਚਨ ਹਨ, ਚਰਹੈ ਕਸੰਮਲ ਪਾਪ ਤੇਰੇ ਮਨੁਆ, ਅੰਮ੍ਰਿਤ ਕਥਾ ਸੰਤ ਸੰਗ ਸੁਣੂਆ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਅੰਦਰ ਆਪਾਂ ਨੂੰ ਮਹਾਨ ਸੁੰਦਰ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਨੇ। ਹਜ਼ੂਰ ਨੇ ਸਾਡੇ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਸ ਵਿਅਕਤੀਗਤ ਸਰੂਪ ਧਾਰਨ ਕਰਕੇ ਜਿੱਥੇ ਸਰਬ ਜੀਆਂ ਦੀ ਕਲਿਆਣ ਕੀਤੀ, ਉੱਥੇ ਹਜ਼ੂਰ ਨੇ ਅੰਮ੍ਰਿਤ ਬਾਣੀ ਦੀ ਰਚਨਾ ਕਰਕੇ ਇਸ ਗੁਰਬਾਣੀ ਦੁਆਰਾ ਹਰ ਇੱਕ ਗੁਰਸਿੱਖ ਦਾ ਭਲਾ ਔਰ ਸੰਸਾਰ ਦੇ ਤਮਾਮ ਜੀਵਾਂ ਦੀ ਕਲਿਆਣ ਵਾਸਤੇ ਇਹ ਅੰਮ੍ਰਿਤ ਰੂਪ ਖਜ਼ਾਨੇ ਦੀ ਬਖਸ਼ਿਸ਼ ਕੀਤੀ ਹੈ। ਜਿਸ ਸਤਿਗੁਰੂ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਆਪਾਂ ਹਰ ਰੋਜ਼ ਗੁਰਸਿੱਖ ਪਿਆਰੇ ਸੰਗਤ ਕਰਦੇ ਹਾਂ, ਸਤਿਗੁਰੂ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੇ ਦਰਸ਼ਨ ਦੀਦਾਰ ਕਰਕੇ ਆਪਾਂ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਿਆਂ ਬਣਾਉਂਦੇ ਹਾਂ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ ਹਨ, ਗੁਰੂ ਦਰਸ ਜੇ ਦੇਖਣਾ ਗੁਰੂ ਗ੍ਰੰਥ ਦਰਸਾਏ, ਬਾਤ ਕਰਨ ਗੁਰ ਸੋਚ ਹੈ, ਪੜ੍ਹੈ ਗੁਰੂ ਗ੍ਰੰਥ ਮਨ ਲਾਏ। ਗੁਰਸਿੱਖਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਹੈ ਕਿ ਜੇ ਕਿਸੇ ਗੁਰਸਿੱਖ ਨੇ ਸਾਡੇ ਨਾਲ ਬਚਨ ਵਿਲਾਸ ਕਰਨੇ ਹੋਣ ਜਾਂ ਸਾਡੇ ਦਰਸ਼ਨ ਦੀਦਾਰ ਕਰਨੇ ਹੋਣ, ਉਹ ਗੁਰਸਿੱਖ ਭਾਵਨਾ ਸਰਦਾ ਸਹਿਤ ਹੋ ਕੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰੇ ਅਤੇ ਸਾਡੇ ਦਸਾਂ ਸਰੂਪਾਂ ਦੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਉਹਨਾਂ ਗੁਰਸਿੱਖਾਂ ਨੂੰ ਦਰਸ਼ਨ ਦੀਦਾਰ ਹੋਇਆ ਕਰਨਗੇ। ਔਰ ਜਿਹੜੇ ਗੁਰਸਿੱਖਾਂ ਦੇ ਮਨ ਦੇ ਅੰਦਰ ਭਾਵਨਾ ਹੈ, ਪਿਆਰ ਹੈ ਕਿ ਅਸੀਂ ਵਿਅਕਤੀਗਤ ਸਰੂਪ ਦੇ ਨਾਲ ਬਚਨ ਵਿਲਾਸ ਕਰੀਏ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਨੇ ਉਹ ਗੁਰਸਿੱਖ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦਾ ਪਾਠ ਕਰੇ। ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਉਹ ਗੁਰਸਿੱਖ ਸਾਡੇ ਨਾਲ ਵਚਨ ਵਿਲਾਸ ਹੀ ਕਰਿਆ ਕਰੇਗਾ। ਔਰ ਜਿਹੜੀ ਵੀ ਅਸੀਂ ਮਨ ਦੇ ਅੰਦਰ ਇੱਛਾ ਰੱਖ ਕੇ ਭਾਵਨਾ ਰੱਖ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਉਸ ਤੋਂ ਬਾਅਦ ਸਤਿਗੁਰੂ ਜੀ ਹੁਕਮਨਾਮੇ ਦੇ ਅੰਦਰ ਸਾਡੇ ਜੋ ਅੰਦਰ ਦੀ ਭਾਵਨਾ ਹੈ ਉਸ ਦੇ ਮੁਤਾਬਕ ਸ੍ਰੀ ਮੁਖ ਵਾਕ ਸਤਿਗੁਰੂ ਜੀ ਹੁਕਮਨਾਮਾ ਬਖਸ਼ਿਸ਼ ਕਰਦੇ ਨੇ। ਇਹ ਗੱਲ ਇੱਕ ਵੱਖਰੀ ਹੈ, ਅਸੀਂ ਸਤਿਗੁਰੂ ਸਾਹਿਬ ਜੀ ਦੇ ਸ੍ਰੀ ਮੁਖ ਵਾਕ ਹੁਕਮਨਾਮੇ ਦੀ ਵਿਚਾਰ ਨਾ ਕਰੀਏ ਜਾਂ ਸਾਨੂੰ ਸਤਿਗੁਰੂ ਜੀ ਦੀ ਬਾਣੀ ਦੀ ਸਮਝ ਨਾ ਪਵੇ, ਇਹਦੇ ਅੰਦਰ ਇਹ ਸਾਡੀ ਕੋਈ ਨਾ ਕੋਈ ਉਕਾਈ ਹੈ। ਇਸ ਕਰਕੇ ਗੁਰਸਿੱਖ ਭਾਵਨਾ ਪਿਆਰ ਦੇ ਅੰਦਰ ਭਿੱਜ ਕੇ ਜਿੱਥੇ ਗੁਰਬਾਣੀ ਦਾ ਪਾਠ ਕਰਕੇ ਆਨੰਦ ਅਤੇ ਰਸ ਪ੍ਰਾਪਤ ਕਰਦਾ ਹੈ, ਉੱਥੇ ਗੁਰਸਿੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਕੇ ਆਪਣੇ ਨੇਤਰਾਂ ਨੂੰ ਆਪਣੇ ਸਮੁੱਚੇ ਜੀਵਨ ਨੂੰ ਸਫਲਾ ਕਰਦਾ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਮ੍ਰਿਤ ਬਚਨ ਹਨ, ਚਰਨ ਸੁਹਾਵੇ ਜਾਂ ਤਉ ਧਿਰ ਜੁਲਦੇ ਸੀਸ ਸੁਹਾਵਾਂ ਚਰਨੀ। ਜਿਹੜੇ ਗੁਰਸਿੱਖ ਦੇ ਕਦਮ ਗੁਰਸਿੱਖ ਆਪਣੇ ਪੈਰਾਂ ਦੇ ਨਾਲ ਚੱਲ ਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦਾ ਹੈ, ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਗੁਰਸਿੱਖ ਦੇ ਚਰਨ ਵੀ ਸੁਹਾਵੇ ਹਨ, ਸੋਭਨੀਕ ਹਨ। ਅਤੇ ਜਦੋਂ ਸਿੱਖ ਭਾਵਨਾ ਪਿਆਰ ਦੇ ਵਿੱਚ ਭਿੱਜ ਕੇ ਸਤਿਗੁਰੂ ਜੀ ਦੇ ਚਰਨਾਂ 'ਤੇ ਸੀਸ ਝੁਕਾਉਂਦਾ ਹੈ, ਉਸ ਵੇਲੇ ਸਿੱਖ ਦੇ ਸਿਰ ਦੀ ਸਫਲਤਾ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਬਚਨ ਹਨ, ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੈ ਗੁਰ ਪੈਰੇ ਰਾਮ। ਜਦੋਂ ਅਸੀਂ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਅੰਦਰ ਆਉਣਾ ਤਾਂ ਉਸ ਵੇਲੇ ਕਿਹੜੇ ਤਰੀਕੇ ਦੇ ਨਾਲ ਸਾਨੂੰ ਨਮਸਕਾਰ ਕਰਨੀ ਚਾਹੀਦੀ ਹੈ? ਜਿਹੜੇ ਗੁਰਸਿੱਖ ਜਿਨ੍ਹਾਂ 'ਤੇ ਸਤਿਗੁਰੂ ਸਾਹਿਬ ਜੀ ਦੀਆਂ ਮਹਾਨ ਬਖਸ਼ਿਸ਼ਾਂ ਵਰਤਦੀਆਂ ਨੇ, ਜਿਹੜੇ ਨਾਮ ਸਿਮਰਨ ਬੰਦਗੀ ਦੇ ਵਿੱਚ ਜਿਨ੍ਹਾਂ ਗੁਰਸਿੱਖਾਂ ਦੇ ਮਨ ਲਿਵਲੀਨ ਹੋ ਕਰਕੇ ਰਹਿੰਦੇ ਨੇ, ਉਹਨਾਂ ਗੁਰਸਿੱਖਾਂ ਦੇ ਅੰਦਰ ਦੀ ਭਾਵਨਾ ਹੁੰਦੀ ਹੈ ਕਿ ਜਦੋਂ ਅਸੀਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਤੇ ਨਮਸਕਾਰ ਕਰਦੇ ਹਾਂ ਤਾਂ ਆਪਣੇ ਮਨ ਦੇ ਅੰਦਰ ਇਹ ਭਾਵਨਾ ਗੁਰਸਿੱਖ ਦੇ ਹੋਵੇ ਕਿ ਮੈਂ ਦਸਾਂ ਸਤਿਗੁਰੂ ਸਾਹਿਬਾਂ ਦੇ ਚਰਨਾਂ 'ਤੇ ਨਮਸਕਾਰ ਕਰ ਰਿਹਾ ਹਾਂ, ਮੇਰਾ ਸੀਸ ਮੇਰਾ ਮਸਤਕ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਝੁਕ ਰਿਹਾ ਹੈ। ਵੈਸੇ ਨਮਸਕਾਰ ਕਰਨ ਦਾ ਭਾਵ ਕੀ ਹੈ? ਜਦੋਂ ਅਸੀਂ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਨਮਸਕਾਰ ਕਰਦੇ ਹਾਂ, ਕਿਉਂਕਿ ਮਸਤਕ ਸਾਡੇ ਸਰੀਰ ਦਾ ਮੁੱਖ ਅੰਗ ਹੈ, ਮਸਤਕ ਸੀਸ ਦੇ ਵਿੱਚ ਹੀ ਸਾਡੇ ਸੋਚ ਵਿਚਾਰ ਇਹ ਕੰਮ ਕਰਦੀ ਹੈ। ਨਮਸਕਾਰ ਕਰਨ ਤੋਂ ਭਾਵ ਹੈ ਕਿ ਅਸੀਂ ਆਪਣੀ ਸੋਚ ਵਿਚਾਰ ਛੱਡ ਕੇ ਸਤਿਗੁਰੂ ਜੀ ਆਪ ਜੀ ਦੀ ਸੋਚ ਵਿਚਾਰ ਦੇ ਧਾਰਨੀ ਬਣ ਰਹੇ ਹਾਂ, ਇਹ ਨਮਸਕਾਰ ਕਰਨ ਤੋਂ ਭਾਵ ਹੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਤੇ ਆਪਾਂ ਨਮਸਕਾਰ ਕੀਤੀ ਹੈ, ਸਤਿਗੁਰੂ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੇ ਪਾਠ ਪਿਆਰ ਵਿੱਚ ਸਰਵਣ ਕੀਤੇ ਹਨ, ਅਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਜੋ ਮਹਾਨ ਪਵਿੱਤਰ ਅੰਮ੍ਰਿਤ ਬਾਣੀ ਸ੍ਰੀ ਬੇਨਤੀ ਚੌਪਈ ਸਾਹਿਬ ਹੈ, ਉਸ ਦੀ ਰਲ ਮਿਲ ਕੇ ਆਪਾਂ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ੍ਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀਆਂ ਇਹਨਾਂ ਪੰਗਤੀਆਂ ਦੀ ਵਿਚਾਰ ਕੀਤੀ ਸੀ ਕਿ ਤੋਰ ਭਜਨ ਕੀ ਰਹਿ ਪਿਆਸਾ। ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਪ੍ਰਾਰਥਨਾ ਕੀਤੀ ਹੈ। ਇਹ ਚੌਪਈ ਸਾਹਿਬ ਬਾਣੀ ਦਾ ਵਿਸ਼ਾ ਹੈ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਗੁਰਸਿੱਖ ਨੇ ਬੇਨਤੀਆਂ ਕਰਨੀਆਂ ਅਤੇ ਜਿਸ ਦੇ ਨਾਲ ਫਿਰ ਸਾਡੀ ਰੱਖਿਆ ਹੁੰਦੀ ਹੈ। ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚੋਂ ਇਹ ਚੀਜ਼ ਮੰਗ ਕੇ ਪ੍ਰਾਪਤ ਕਰਦੇ ਹਨ ਕਿ ਵਾਹਿਗੁਰੂ ਜੀ ਸਾਨੂੰ ਆਪ ਜੀ ਦੇ ਭਜਨ ਦੀ ਸਿਮਰਨ ਦੀ ਸਾਡੇ ਮਨ ਦੇ ਅੰਦਰ ਪਿਆਸ ਬਣ ਜਾਵੇ, ਸਾਡੇ ਮਨ ਦੇ ਅੰਦਰ ਤਾਂਘ ਪੈਦਾ ਹੋ ਜਾਏ। ਸੋ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਮਹਾਂਪੁਰਸ਼ ਨਾਮ ਅਭਿਆਸੀ ਤਿੰਨ ਸਾਧਨ ਦੱਸਦੇ ਨੇ। ਇੱਕ ਤਾਂ ਮਨ ਦੇ ਅੰਦਰ ਉਤਸ਼ਾਹ ਪੈਦਾ ਹੋਵੇ, ਮਨ ਦੇ ਅੰਦਰ ਚਾਅ ਪੈਦਾ ਹੋਵੇ ਕਿ ਮੈਨੂੰ ਵਾਹਿਗੁਰੂ ਜੀ ਦਾ ਮਿਲਾਪ ਹੋ ਜਾਵੇ। ਉਸ ਤੋਂ ਬਾਅਦ ਜਿੰਨਾ ਵੀ ਵਿਚਾਰ ਹੈ, ਜਿੰਨਾ ਵੀ ਗਿਆਨ ਹੈ, ਇਹ ਆਪਣੇ ਮਨ ਨੂੰ ਸਮਝਾਉਣ ਵਾਸਤੇ ਰੱਖੇ। ਇਹ ਕੇਵਲ ਦੂਜਿਆਂ ਨੂੰ ਸਮਝਾਉਣ ਵਾਸਤੇ ਹੀ ਤੱਕ ਸੀਮਤ ਨਾ ਰਹੇ। ਜਿਤਨਾ ਵੀ ਗਿਆਨ, ਜਿਤਨੀ ਸੋਝੀ ਵਿਚਾਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਇਹ ਸਾਡੇ ਮਨ ਦੇ ਆਪਣੇ ਹੀ ਮਨ ਦੇ ਪ੍ਰਥਾਏ, ਆਪਣੇ ਹੀ ਮਨ ਨੂੰ ਸੰਬੋਧਨ ਰੂਪ ਦੇ ਅੰਦਰ ਇਸ ਪਾਵਨ ਪਵਿੱਤਰ ਗੁਰਬਾਣੀ ਨੂੰ ਪੜ੍ਹ ਵਿਚਾਰ ਕੇ ਸਮਝਾਉਣ ਦਾ ਯਤਨ ਕਰੇ। ਅਤੇ ਇਸੇ ਤਰ੍ਹਾਂ ਜਿੱਥੇ ਇਹ ਅਸੀਂ ਐਸੀ ਵਿਚਾਰ ਧਾਰਨ ਕਰਨੀ ਹੈ, ਉੱਥੇ ਨਾਲ ਨਾਲ ਫਿਰ ਭੁੱਖੇ ਅਤੇ ਪਿਆਸੇ ਮਨੁੱਖ ਦੀ ਨਿਆਈ ਮਨ ਦੇ ਅੰਦਰ ਵਾਹਿਗੁਰੂ ਜੀ ਦੇ ਮਿਲਾਪ ਦੀ ਤੜਫ ਪੈਦਾ ਹੋਣੀ। ਕੱਲ੍ਹ ਵਿਚਾਰ ਸਾਂਝੀ ਕੀਤੀ ਕਿ ਜਿਹੜੀ ਪਿਆਸ ਹੈ ਇਹ ਤਿੰਨ ਪ੍ਰਕਾਰ ਦੇ ਨਾਲ ਹੈ। ਇੱਕ ਸਾਡੀ ਜਿਸਮਾਨੀ ਪਿਆਸ ਹੈ, ਜਦੋਂ ਸਾਡੇ ਸਰੀਰ ਦੇ ਅੰਦਰ ਪਾਣੀ ਦੀ ਘਾਟ ਹੁੰਦੀ ਹੈ ਅਤੇ ਉਸ ਵੇਲੇ ਅਸੀਂ ਬਾਹਰੋਂ ਪਾਣੀ ਪੀ ਕੇ ਸਾਡੇ ਅੰਦਰ ਦੀ ਪਿਆਸ ਅਸੀਂ ਤ੍ਰਿਪਤ ਕਰ ਲੈਂਦੇ ਹਾਂ, ਉਸ ਨੂੰ ਨਿਵਿਰਤ ਕਰ ਲੈਂਦੇ ਹਾਂ। ਦੂਸਰੀ ਪਿਆਸ ਹੈ ਆਸਾ ਅਤੇ ਤ੍ਰਿਸ਼ਨਾ ਦੀ ਜਾਂ ਵਿਸ਼ਿਆਂ ਵਿਕਾਰਾਂ ਦੀ, ਔਰ ਇਸੇ ਤਰ੍ਹਾਂ ਭਟਕਣ ਦੀ। ਇਹਦੀ ਜਿਹੜੀ ਪਿਆਸ ਹੈ ਇਸ ਦੀ ਨਿਵਿਰਤੀ ਹੁੰਦੀ ਹੈ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ। ਜਦੋਂ ਗੁਰਸਿੱਖ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ, ਜਿਸ ਵੇਲੇ ਗੁਰੂ ਕਾ ਸਿੱਖ ਗੁਰੂ ਵਾਲਾ ਬਣ ਕੇ ਗੁਰੂ ਦੇ ਦੱਸੇ ਮਾਰਗ 'ਤੇ ਚੱਲਣ ਦਾ ਯਤਨ ਕਰਦਾ ਹੈ, ਤਾਂ ਉਸ ਵੇਲੇ ਗੁਰੂ ਦੇ ਸ਼ਬਦ ਦੀ ਕਮਾਈ ਦੇ ਨਾਲ ਇਹ ਜਿਹੜੀ ਆਸਾ ਤ੍ਰਿਸ਼ਨਾ ਹੈ ਜਾਂ ਵਿਸ਼ਿਆਂ ਵਿਕਾਰਾਂ ਦੀ ਇਹ ਐਸੀ ਪਿਆਸ ਉਹ ਨਿਵਿਰਤ ਹੋ ਜਾਂਦੀ ਹੈ। ਤੀਜੀ ਪਿਆਸ ਪਰਮਾਤਮਾ ਵਾਹਿਗੁਰੂ ਜੀ ਦੇ ਦੀਦਾਰਿਆਂ ਦੀ ਔਰ ਦਰਸ਼ਨਾਂ ਦੀ ਪਿਆਸ ਹੈ। ਇਹ ਜਿਹੜੀ ਪਿਆਸ ਦਾ ਇਲਾਜ ਹੈ, ਉਪਾਅ ਹੈ ਕਿ ਜਿੰਨੇ ਸਮੇਂ ਤੱਕ ਉਹਨਾਂ ਗੁਰਮੁਖ ਜਗਿਆਸੂਆਂ ਨੂੰ ਪਰਮਾਤਮਾ ਵਾਹਿਗੁਰੂ ਜੀ ਦੇ ਸਾਕਸ਼ਾਤਕਾਰ ਰੂਪ ਦੇ ਅੰਦਰ ਦਰਸ਼ਨ ਦੀਦਾਰ ਨਾ ਹੋਣ, ਉਨੇ ਸਮੇਂ ਤੱਕ ਇਹ ਪਿਆਸ ਕਦੇ ਨਿਵਿਰਤ ਨਹੀਂ ਹੁੰਦੀ। ਇਸੇ ਲਈ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਰੂਪ ਗੁਰਬਾਣੀ ਦੇ ਅੰਦਰ ਵੱਖਰੋ ਵੱਖਰੇ ਅਧਿਕਾਰੀਆਂ ਦੇ ਪ੍ਰਤੀ ਹਜ਼ੂਰ ਨੇ ਉਪਦੇਸ਼ ਦਿੱਤੇ ਨੇ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅੰਦਰ ਸਭ ਤਰ੍ਹਾਂ ਦੇ ਜਿੰਨੇ ਵੀ ਅਧਿਕਾਰੀ ਗੁਰਮੁਖ ਹਨ ਉਹਨਾਂ ਦੀ ਵੱਖਰੋ ਵੱਖਰੀ ਅਵਸਥਾ ਹੈ, ਉਹਨਾਂ ਦੀ ਵੱਖਰੋ ਵੱਖਰੀ ਅਵਸਥਾ ਦੇ ਮੁਤਾਬਕ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਸੁੰਦਰ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਨੇ। ਇਸ ਵਾਸਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਆਪਾਂ ਇਹ ਵੀ ਚਾਰ ਸ਼ਬਦ ਪੜ੍ਹਦੇ ਹਾਂ ਕਿ ਜਿਸ ਤਰ੍ਹਾਂ ਭੁੱਖੇ ਪ੍ਰੀਤ ਹੋਵੇ ਅੰਨ ਖਾਏ, ਜਿਸ ਤਰ੍ਹਾਂ ਭੁੱਖੇ ਮਨੁੱਖ ਨੂੰ ਜੋ ਜਿਸਮਾਨੀ ਰੂਪ ਦੇ ਅੰਦਰ ਜਿਸ ਨੂੰ ਭੁੱਖ ਲੱਗੀ ਹੈ ਅਤੇ ਉਹ ਭੋਜਨ ਛਕਣ ਦੇ ਨਾਲ ਤ੍ਰਿਪਤ ਹੋ ਜਾਂਦਾ, ਇਸੇ ਤਰ੍ਹਾਂ ਪਰਮੇਸ਼ੁਰ ਵਾਹਿਗੁਰੂ ਜੀ ਦੇ ਪਿਆਰੇ ਜਿਨ੍ਹਾਂ ਨੂੰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਪਿਆਸ ਹੈ, ਉਹਨਾਂ ਦੀ ਨਿਸ਼ਾਨੀ ਕੀ ਹੈ? ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਉਚਾਰਨ ਕੀਤੇ ਨੇ, ਦਰਸ਼ਨ ਕੀ ਪਿਆਸ ਜਿਸ ਨਰ ਹੋਏ, ਕਿ ਜਿਸ ਮਨੁੱਖ ਨੂੰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ, ਏਕਤ ਰਾਚੈ ਪਰ ਹਰ ਦੋਏ, ਉਹ ਗੁਰਸਿੱਖ ਫਿਰ ਇੱਕ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਤਦਾਕਾਰ ਹੋ ਜਾਂਦਾ। ਉਹਦੀ ਮਨ ਦੀ ਵਿਰਤੀ ਇੱਕ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਹੀ ਲਟੂਹੀ ਬਣ ਜਾਂਦੀ ਹੈ। ਪਰ ਹਰ ਦੋਏ ਜਿਹੜੀ ਦੁਆਇਤ ਭਾਵ ਹੈ, ਇਹ ਉਹਨਾਂ ਦੀ ਖਤਮ ਹੋ ਜਾਂਦੀ ਹੈ, ਇਹ ਨਿਸ਼ਾਨੀ ਹੈ। ਸੋ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨ ਜੈਸੀ ਜੈਸੀ ਕੋਈ ਭਾਵਨਾ ਧਾਰ ਕੇ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨ ਦੀਦਾਰ ਦੀ ਚਾਹਣਾ ਰੱਖ ਕੇ ਕੋਈ ਜਾਪ ਸਿਮਰਨ ਅਭਿਆਸੀ ਗੁਰਸਿੱਖ ਕਰਦੇ ਨੇ, ਪਰਮਾਤਮਾ ਵਾਹਿਗੁਰੂ ਜੀ ਉਸੇ ਹੀ ਸਰੂਪਾਂ ਦੇ ਅੰਦਰ ਉਹਨਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਦੇ ਨੇ। ਸੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਬਹੁਤ ਥਾਵਾਂ 'ਤੇ ਦਰਸ਼ਨਾਂ ਦਾ ਜ਼ਿਕਰ ਕੀਤਾ ਹੈ। ਦਰਸ਼ਨ ਮੰਗੋਂ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ, ਇਸੇ ਤਰ੍ਹਾਂ ਦਰਸ਼ ਤੇਰੇ ਕੀ ਪਿਆਸ ਮਨ ਲਾਗੀ ਇਤਿਆਦਿ ਕੇ ਬਚਨ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਅੰਕਿਤ ਕੀਤੇ ਨੇ। ਜਿਹੜੇ ਕੋਈ ਕਾਵਿ ਦੇ ਧਾਰਮਿਕ ਸ਼ਾਸਤਰ ਹਨ, ਉਹਨਾਂ ਦੇ ਅੰਦਰ ਚਾਰ ਪ੍ਰਕਾਰ ਦੇ ਦਰਸ਼ਨਾਂ ਦਾ ਜ਼ਿਕਰ ਵੀ ਆਉਂਦਾ ਹੈ। ਜਿਸ ਤਰ੍ਹਾਂ ਕੋਈ ਬਹੁਤਾ ਗੁਰਸਿੱਖ ਨਾਮ ਅਭਿਆਸੀ ਨਾਮ ਸਿਮਰਨ ਦੇ ਅੰਦਰ ਜੁੜਿਆ ਹੋਇਆ ਹੈ, ਜੇ ਕਿਤੇ ਉਸ ਗੁਰਸਿੱਖ ਦੇ ਮਨ ਦੇ ਅੰਦਰ ਇਹ ਭਾਵਨਾ ਹੁੰਦੀ ਹੈ ਕਿ ਮੈਨੂੰ ਵਾਹਿਗੁਰੂ ਜੀ ਦੇ ਜਾਂ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਹੋ ਜਾਣ, ਉਹਨਾਂ ਨੂੰ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਜਿਸ ਤਰ੍ਹਾਂ ਕੋਈ ਸੁਪਨ ਦਰਸ਼ਨ ਹਨ, ਚਿੱਤਰ ਦਰਸ਼ਨ ਹਨ, ਇਸੇ ਤਰ੍ਹਾਂ ਪ੍ਰਤੱਖ ਦਰਸ਼ਨ ਹਨ, ਸਰਵਣ ਦਰਸ਼ਨ ਹਨ ਇਤਿਆਦਿ ਕੇ ਕਾਵਿ ਸ਼ਾਸਤਰ ਦੇ ਅੰਦਰ ਕਾਵਿ ਗ੍ਰੰਥਾਂ ਦੇ ਅੰਦਰ ਚਾਰ ਪ੍ਰਕਾਰ ਦੇ ਦਰਸ਼ਨਾਂ ਦਾ ਜ਼ਿਕਰ ਆਉਂਦਾ ਹੈ। ਇੱਥੇ ਸਤਿਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਵਚਨ ਉਚਾਰਨ ਕਰਦੇ ਨੇ, ਤੋਰ ਭਜਨ ਕੀ ਰਹਿ ਪਿਆਸਾ। ਭਜਨ ਦੇ ਤਿੰਨ ਅਰਥ ਸੰਪਰਦਾਈ ਮਹਾਂਪੁਰਖ ਕਰਦੇ ਨੇ। ਇੱਕ ਭਜਨ ਦਾ ਅਰਥ ਹੈ ਸੇਵਾ ਕਰਨੀ, ਅਤੇ ਇਸੇ ਤਰ੍ਹਾਂ ਭਜਨ ਦਾ ਅਰਥ ਹੈ ਸਿਮਰਨ ਕਰਨਾ, ਜਪ ਤਪ, ਵਾਹਿਗੁਰੂ ਜੀ ਦੇ ਨਾਮ ਦਾ ਜਪ ਤਪ ਕਰਨਾ, ਸਿਮਰਨ ਕਰਨਾ। ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਉਚਾਰਨ ਕੀਤੇ ਨੇ, ਗੋਬਿੰਦ ਭਜਨ ਬਿਨ ਵਿਰਥੇ ਸਭ ਕਾਮ। ਦੁਨੀਆ ਦੇ ਅੰਦਰ ਜਿੰਨੇ ਵੀ ਅਸੀਂ ਕਰਮ ਵਿਵਹਾਰ ਕਰਦੇ ਹਾਂ, ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਸਿਮਰਨ ਤੋਂ ਬਗੈਰ ਇਹ ਕਿਸੇ ਅਰਥੇ ਨਹੀਂ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਬਾਣੀ ਦੇ ਬਚਨ ਅਸੀਂ ਵਿਚਾਰਦੇ ਹਾਂ ਕਿ ਅਸਲ ਵਿੱਚ ਸਾਡਾ ਮਨੁੱਖ ਸਰੀਰ ਸਾਨੂੰ ਪ੍ਰਾਪਤ ਕਿਸ ਵਾਸਤੇ ਹੋਇਆ। ਜਦੋਂ ਮਨੁੱਖ ਨੂੰ ਐਸੀ ਵਿਚਾਰ ਸਮਝ ਪ੍ਰਾਪਤ ਹੋ ਜਾਵੇ, ਉਹ ਫਿਰ ਜਿੱਥੇ ਅਸੀਂ ਇਹ ਸਰੀਰ ਦੇ ਵਾਸਤੇ ਦੁਨੀਆ ਦੇ ਅੰਦਰ ਵਿਚਰਨ ਵਾਸਤੇ ਅਸੀਂ ਹੋਰ ਬਹੁਤ ਵਿਹਾਰ ਕਰਦੇ ਹਾਂ, ਉੱਥੇ ਨਾਲ ਨਾਲ ਜਿੱਥੇ ਸਾਡੇ ਸਰੀਰਕ ਦੀਆਂ ਲੋੜਾਂ ਅਸੀਂ ਪੂਰੀਆਂ ਕਰਦੇ ਹਾਂ, ਉੱਥੇ ਜੋ ਸਾਡੇ ਅੰਦਰ ਦੀ ਖੁਰਾਕ ਹੈ, ਵਾਹਿਗੁਰੂ ਜੀ ਦਾ ਨਾਮ ਸਾਡੇ ਮਨ ਦੀ ਖੁਰਾਕ ਹੈ, ਉੱਥੇ ਉਹ ਗੁਰਸਿੱਖ ਨਾਲ ਨਾਲ ਫਿਰ ਵਾਹਿਗੁਰੂ ਜੀ ਦੀ ਬੰਦਗੀ ਕਰਕੇ ਆਪਣਾ ਪ੍ਰਲੋਕ ਵੀ ਨਾਲ ਨਾਲ ਸੁਧਾਰਦੇ ਨੇ। ਇਹ ਦੋਵੇਂ ਪੱਖ ਸਤਿਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੇ ਨੇ। ਜਿੱਥੇ ਸਰੀਰ ਕਰਕੇ ਗੁਰੂ ਕੇ ਸਿੱਖ ਨੇ ਧਰਮ ਦੀ ਕਿਰਤ ਕਰਨੀ ਹੈ, ਉੱਥੇ ਵਾਹਿਗੁਰੂ ਜੀ ਦੇ ਨਾਮ ਦਾ ਜਾਪ, ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਵੀ ਕਰਨਾ ਹੈ। ਅਸੀਂ ਆਮ ਤੌਰ 'ਤੇ ਕੇਵਲ ਅਸੀਂ ਜਿੱਥੇ ਅਸੀਂ ਧਰਮ ਦੀ ਕਿਰਤ ਕਰਦੇ ਹਾਂ, ਉੱਥੇ ਨਾਲ ਨਾਲ ਵਾਹਿਗੁਰੂ ਜੀ ਦਾ ਜਾਪ ਸਿਮਰਨ, ਇਹ ਹਰ ਇੱਕ ਪ੍ਰਾਣੀ ਵਾਸਤੇ ਜ਼ਰੂਰੀ ਹੈ। ਸੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਦੁਆਰਾ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਨੇ ਕਿ ਵਾਹਿਗੁਰੂ ਸਾਡੇ ਮਨ ਦੇ ਅੰਦਰ ਵੀ ਐਸੀ ਵਾਹਿਗੁਰੂ ਜੀ ਦੇ ਭਜਨ ਸਿਮਰਨ ਦੀ ਇਹ ਤਾਂਘ ਤੜਫ ਪੈਦਾ ਹੋਵੇ। ਜਦੋਂ ਅਸੀਂ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸਕ ਪੱਖ ਜੀਵਨ ਵੇਖਦੇ ਹਾਂ ਤਾਂ ਜਿਹੜੇ ਕੋਈ ਭਜਨੀਕ ਮਹਾਤਮਾ ਹਨ ਵਾਹਿਗੁਰੂ ਜੀ ਦੀ ਬੰਦਗੀ ਚਾਰ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਹੈ। ਇੱਕ ਤਾਂ ਮਨ ਦੇ ਅੰਦਰ ਜਦੋਂ ਅਸੀਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਾਂ ਇਹ ਮਨ ਦੇ ਅੰਦਰ ਭਾਵਨਾ ਧਾਰਨ ਕਰਨੀ, ਜਿਸ ਤਰ੍ਹਾਂ ਇੱਕ ਸੇਵਕ ਅਤੇ ਸਵਾਮੀ ਹੁੰਦਾ ਹੈ, ਜਿਸ ਤਰ੍ਹਾਂ ਜਿਹੜਾ ਮਾਲਕ ਹੈ ਮਾਲਕ ਦੀ ਆਗਿਆ ਦੇ ਵਿੱਚ ਹਰ ਸਮੇਂ ਸੇਵਕ ਤਤਪਰ ਹੋ ਕੇ ਰਹਿੰਦਾ ਹੈ, ਆਪਣੇ ਆਪ ਨੂੰ ਪਰਮਾਤਮਾ ਵਾਹਿਗੁਰੂ ਜੀ ਦਾ ਸੇਵਕ ਜਾਣੇ, ਪਰਮਾਤਮਾ ਵਾਹਿਗੁਰੂ ਜੀ ਨੂੰ ਆਪਣਾ ਮਾਲਕ ਆਪਣਾ ਸਵਾਮੀ ਜਾਣੇ, ਇਹ ਮਨ ਦੇ ਅੰਦਰ ਭਾਵਨਾ ਧਾਰ ਕੇ ਵਾਹਿਗੁਰੂ ਜੀ ਦੀ ਬੰਦਗੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਦੂਸਰੀ ਭਾਵਨਾ ਪੁੱਤਰ ਅਤੇ ਪਿਤਾ ਦੀ ਭਾਵਨਾ ਧਾਰ ਕੇ ਕੀਤੀ ਜਾਂਦੀ ਹੈ। ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੀ ਨੂੰ ਆਪਣਾ ਪਿਤਾ ਸਰੂਪ ਜਾਣਨਾ ਅਤੇ ਆਪ ਨੂੰ ਇੱਕ ਬੱਚੇ ਬਾਲਕ ਦੀ ਨਿਆਈ ਜਾਣ ਕੇ ਪਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਕਰਨਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਇਹ ਸਾਰੇ ਪ੍ਰਕਾਰ ਦੇ ਭਗਤੀ ਦੇ ਅੰਗ ਹਜ਼ੂਰ ਨੇ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕੀਤੇ ਨੇ। ਜਿਸ ਤਰ੍ਹਾਂ ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿਸੂਹ ਕਨੇਰੇ। ਇੱਥੇ ਪਿਤਾ ਅਤੇ ਪੁੱਤਰ ਦੀ ਭਾਵਨਾ ਦੇ ਨਾਲ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਗੁਰਸਿੱਖ ਨੇ ਬੇਨਤੀ ਕਰਨੀ ਹੈ, ਜਿਸ ਤਰ੍ਹਾਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ, ਤਾਂ ਭਉ ਕਿਹਾ ਕਾੜਾ ਜੀਉ, ਕਿ ਵਾਹਿਗੁਰੂ ਤੁਸੀਂ ਹੀ ਮੇਰੇ ਮਾਤਾ ਅਤੇ ਤੁਸੀਂ ਹੀ ਮੇਰੇ ਪਿਤਾ ਦੀ ਨਿਆਈ ਹੋ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ। ਇੱਦਾਂ ਦੀ ਮਨ ਦੇ ਅੰਦਰ ਭਾਵਨਾ ਧਾਰ ਕੇ ਵਾਹਿਗੁਰੂ ਜੀ ਦਾ ਜਾਪ ਸਿਮਰਨ ਕਰਨਾ। ਅਤੇ ਤੀਸਰਾ, ਪਤੀ ਅਤੇ ਪਤਨੀ ਦੇ ਭਾਵਨਾ ਧਾਰ ਕੇ ਵਾਹਿਗੁਰੂ ਜੀ ਦੀ ਬੰਦਗੀ ਕਰਨ ਦੀ ਗੁਰਬਾਣੀ ਵਿੱਚ ਇੱਕ ਭਗਤੀ ਦਾ ਅੰਗ ਦੱਸਿਆ ਹੈ। ਜਿਸ ਤਰ੍ਹਾਂ ਇੱਕ ਪਤੀ ਅਤੇ ਪਤਨੀ ਹੁੰਦੇ ਹਨ, ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਪਤੀ ਅਤੇ ਪਤਨੀ ਦਾ ਆਪਸ ਵਿੱਚ ਕਿੰਨਾ ਪਿਆਰ ਹੋਣਾ ਚਾਹੀਦਾ, ਸਾਨੂੰ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਹਜ਼ੂਰ ਨੇ ਬਚਨ ਕੀਤੇ ਨੇ, ਧੰਨ ਫਿਰ ਇਹ ਨਾ ਆਖੀਐ, ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਧੰਨ ਫਿਰ ਕਹੀਐ ਸੋਏ। ਪਤੀ ਅਤੇ ਪਤਨੀ ਦੇ ਅੰਦਰ ਇਤਨਾ ਪ੍ਰੇਮ ਹੋਵੇ ਕਿ ਕੇਵਲ ਬਾਹਰੋਂ ਸਰੀਰ ਵੇਖਣ ਵਿੱਚ ਦੋ ਦਿਸਦੇ ਨੇ ਪਰ ਉਹਨਾਂ ਦੀ ਸੋਚ ਵਿਚਾਰ ਇੱਕ ਹੋ ਜਾਵੇ। ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਜੀ ਨੂੰ ਆਪਣਾ ਪਤੀ ਸਰੂਪ ਜਾਣ ਕੇ, ਆਪਣੇ ਆਪ ਨੂੰ ਪਰਮਾਤਮਾ ਵਾਹਿਗੁਰੂ ਜੀ ਦੀ ਪਤਨੀ ਦੀ ਨਿਆਈ ਜਾਣ ਕੇ, ਠਾਕੁਰ ਏਕ ਸਵਾਈ ਨਾਰ, ਜਾਂ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ, ਇਹ ਮਨ ਦੇ ਅੰਦਰ ਭਾਵਨਾ ਧਾਰ ਕੇ ਵੀ ਵਾਹਿਗੁਰੂ ਜੀ ਦੀ ਭਗਤੀ ਕੀਤੀ ਜਾਂਦੀ ਹੈ। ਅਤੇ ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੇ ਵਿੱਚ ਇਹ ਬਚਨ ਆਉਂਦੇ ਹਨ। ਅਤੇ ਜਿਹੜਾ ਚੌਥਾ ਤਰੀਕਾ ਹੈ ਭਗਤੀ ਦਾ ਅੰਗ, ਉਹ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਇੱਕ ਪਰਮਾਤਮਾ ਨੂੰ ਆਪਣਾ ਮਿੱਤਰ ਜਾਣ ਕਰਕੇ ਭਗਤੀ ਕਰਨੀ। ਜੈਸੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਨੇ, ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕਹੋ ਕਹੋ ਕਾ ਕੀ ਕਮੀਆਂ। ਇਸ ਤਰ੍ਹਾਂ ਦੇ ਨਾਲ ਪਰਮਾਤਮਾ ਵਾਹਿਗੁਰੂ ਜੀ ਨੂੰ ਆਪਣਾ ਮੀਤ ਮਿੱਤਰ ਜਾਣ ਕਰਕੇ ਪਰਮਾਤਮਾ ਵਾਹਿਗੁਰੂ ਜੀ ਦੀ ਬੰਦਗੀ ਕਰਨੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸਕ ਪੱਖ ਦੇ ਅੰਦਰ ਸ੍ਰੀ ਗੁਰਪੰਥ ਪ੍ਰਕਾਸ਼ ਦੇ ਅੰਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਉਂਦੇ ਨੇ कि सतगुरू कलगी तरसाए महाराज जी ने आप ये चारे प्रकार के नाल भावना धार के भगती दे अंग गुरबाणी विचों मिलते है। जैसे बचन आते हैं कि जेड़ा पहला है स्वामी दास भाव एक आहे पिता पुत्र का दुती कहाहे पति इस्त्री को लख तीजो चौथा यार भाव गुण लीजो। श्री गुरु गोबिंद सिंह महाराज पातशाह जी ने अकाल पुरख वाहिगुरु जी नूं अपना मालक जान के ते अपने आप नूं वाहिगुरू जी का दास जान के भगती की है, जिसका गुरबाणी के अंदर दसम बाणी के अंदर गुरु गोबिंद सिंह महाराज जी के बचन आप पढ़ते हाँ कि ठाड़ भयो मैं जोर कर बचन कहा सिर न्याए पंथ चलै तब जगत मैं जब तुम करो सहाय जां दास जान कर दास पर कीजै कृपा अपार आप हाथ द राख मोहे मन क्रम बचन विचार मैं हूँ परम पुरख को दासा देखण आयो जगत तमाशा। ये सतगुरु कलगी तरसै महाराज जी ने अपने आप नूं वाहिगुरु जी का दास आख्या है। मोको दास तवन का जानो या मैं भेद न रंच पछाणो ये दसम बाणी के अंदर गुरु गोबिंद सिंह महाराज पातशाह जी दे प्यार का प्रतख प्रमाण सबूत सानू मिलता है। दूसरा जेड़ा वचन है कि जिस तरह पिता और पुत्र अते पिता की भावना धार के वाहिगुरु जी की भगती सतगुरु कलगी तर साहिब महाराज जी ने निभाई है। जैसे सतगुरु कलगी तर साहिब जी के वचन आते ने कि मैं अपना सुत तोहे नवाजा पंथ परचुर करबे कौ साजा। अकाल पुरख वाहिगुरु जी ने गुरु गोबिंद सिंह महाराज जी नूं वचन कीते कि मैं तुहानू अपना पुत्र सथाप के संसार दे अंदर भेज रहा हाँ। मैं अपना सुत तोहे नवाजा पंथ परचुर करबे कौ साजा जहां तहां तै धर्म चलाए कबुद्ध करण ते लोक हटाए। ये साहब सतगुरु गुरु गोबिंद सिंह महाराज जी ने जिहड़ी पिता ते पुत्र दी भावना वाली भगती निभाई है। ते तीजा जेड़ा पति ते पत्नी दे रूप दे अंदर सतगुरु कलगी तर साहिब महाराज जी ने जैसे उन्हां दे महान जप तप दा जिक्र आउंदा है कि तही प्रकाश हमारा भयो उदू पहला सतगुरु कलगी तर साहिब महाराज जी ने बचनो उच्चारण किए हैं हेमकुंट पर्वत है जहां सपत सृंग सोभत है तहां सपत सृंग तह नाम कहावा पंड राज जह जो कमावा तह हम अधिक तपस्या साधी महाकाल काल का आराधी एह विद करत तपस्या भयो द्वैते एक रूप हो गयो। दो तो एक स्वरूप हो गए, जिस तरह पति ते पत्नी एक स्वरूप ने धन परेहे न आखीऐ बहन इकट्ठे होए एक जोत दोए मूर्ति हन। ते उत्थे सतगुरु कलगी तर साहिब जी कहिंदे द्वैते एक रूप होए गयो, दो तो एक स्वरूप हो गए। इस तरह एक स्वरूप हो गए जिस तरह पति ते पत्नी दियां विचारां एक सांझियां हो जाण। इसे तरह जिहड़ी चौथी भावना सतगुरु कलगी तर महाराज साहिब जी ने भगती दी निभाई वह है सतगुरु साहिब महाराज जी ने बचनों उच्चारण किए ने मित्र प्यारे नू हाल मुरीदा का कहना तुद वे नरोग रजाइया का ओढ़न नाग निवासा दे रहना सूल सुराही खंजर प्याला बेंग कसाइया का सहना यारड़े दासा नू सत्थर चंगा। सतगुरु कलगी तर महाराज पातशाह जी कहिंदे साढ़े प्यारे वाहिगुरु जी का दिता होया धरती ते माछीवाड़े दे जंगल दे विच लेटे होया ने बचन किते यारड़े दा सानू सत्थर चंगा। इत्थे सतगुरु साहिब महाराज जी ने अपने प्यारे मित्र दी भावना और भगती सतगुरु कलगी तर साहिब जी ने निभाई है। सो इस वास्ते साहिब सतगुरु गुरु ग्रंथ साहिब जी दी पावन बाणी दे अंदर जैसे वचन आउंदे ने सुन यार हमारे सज्जन इक करो बेनंती आ तिस मोहन लाल प्यारे हो फिरों खो जांती आ। जिथे सतगुरु गुरु ग्रंथ साहिब जी की पावन बाणी के अंदर यईए अखर के नाल जार शब्द आउंदा है ये संगत जी प्यारे का वाचक है, ये मित्र प्यारे का वाचक है, ਜੈਸੇ ਯਾਰੜੇ ਦਾ ਸਾਨੂੰ ਸੱਥਰ ਚੰਗਾ, ਉੱਥੇ ਵੀ ਜਈਏ ਦੇ ਨਾਲ ਯਾਰੜੇ ਤੋਂ ਭਾਵ ਹੈ ਪਿਆਰੇ ਦਾ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਚਾਰ ਪ੍ਰਕਾਰ ਦੇ ਨਾਲ ਭਗਤੀ ਹੈ, ਸਤਿਗੁਰੂ ਕਲਗੀ ਤਰਸਾਹਿ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਅੰਦਰ ਕਮਾ ਕੇ ਸਾਨੂੰ ਵਿਖਾਈ ਹੈ। ਇੱਥੇ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਖਦੇ ਹਨ, ਵਾਹਿਗੁਰੂ ਜੀ ਆਪ ਜੀ ਦੇ ਭਜਨ ਦੀ ਸਾਡੇ ਮਨ ਦੇ ਅੰਦਰ ਪਿਆਸਾ ਤੜਫ ਪੈਦਾ ਹੋਵੇ। ਜਿਨ੍ਹਾਂ ਦੇ ਅੰਦਰ ਸੰਗਤ ਜੀ ਵਾਹਿਗੁਰੂ ਜੀ ਦੀ ਬੰਦਗੀ ਦੀ ਤੜਫ ਹੈ, ਉਹਨਾਂ ਗੁਰਸਿੱਖਾਂ ਨੂੰ ਕਦੇ ਚੈਨ ਨਹੀਂ ਆਉਂਦਾ। ਉਹਨਾਂ ਦਾ ਮਨ ਵਾਹਿਗੁਰੂ ਜੀ ਦੀ ਬੰਦਗੀ ਦੇ ਵਿੱਚ ਹਰ ਸਮੇਂ ਨਾਮ ਸਿਮਰਨ ਦੇ ਵਿੱਚ ਵੱਲ ਨੂੰ ਦੌੜਦਾ ਹੈ। ਐਸੇ ਬੇਅੰਤ ਗੁਰਸਿੱਖ ਕਈ ਵਾਰ ਰਾਤ ਅੱਧੀ ਰਾਤ ਨੂੰ ਉੱਠ ਉੱਠ ਕੇ ਬੈਠ ਜਾਂਦੇ ਨੇ ਕਿ ਵਾਹਿਗੁਰੂ ਜੀ ਦੀ ਬੰਦਗੀ ਸਿਮਰਨ ਦੇ ਅੰਦਰ ਜੁੜਿਆ ਜਾਵੇ। ਜਿਸ ਤਰ੍ਹਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੀਤੇ ਹਨ, ਗੁਰਸਿੱਖਾਂ ਨੇ ਆ ਕੇ ਬੇਨਤੀ ਕੀਤੀ, ਸਤਿਗੁਰੂ ਸਾਡੇ 'ਤੇ ਕਿਰਪਾ ਕਰੋ, ਸਾਡਾ ਭਲਾ ਹੋ ਜਾਵੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੀਤੇ ਸਨ, ਗੁਰਸਿੱਖ ਪਿਆਰਿਓ, ਜਿਸ ਤਰ੍ਹਾਂ ਆਪਾਂ ਨੂੰ ਘਰ ਦੇ ਕੰਮ ਕਰਨੇ ਬਹੁਤ ਜ਼ਰੂਰੀ ਨੇ, ਇਹਦੇ ਨਾਲ ਆਪਣੇ ਸਰੀਰਕ ਪੱਖ ਦੇ ਨਾਲ ਕਾਰਜ ਚੱਲਦੇ ਨੇ, ਕਹਿੰਦੇ ਬਸ ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਜੀ ਦੀ ਬੰਦਗੀ ਔਰ ਬਾਣੀ ਪੜ੍ਹਨੀ ਵੀ ਆਪਣਾ ਓਨਾ ਹੀ ਕਾਰਜ ਸਮਝੇ, ਉਹਨੇ ਹੀ ਆਪਣੀ ਮਹਾਨ ਜ਼ਿੰਮੇਵਾਰੀ ਜਾਣੇ। ਇਹ ਅੱਗੇ ਪ੍ਰਲੋਕ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਦਾ ਖਰਚਾ ਹੈ। ਸੋ ਇਸ ਵਾਸਤੇ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਬਾਣੀ ਇਹ ਚੌਪੀ ਸਾਹਿਬ ਦੀ ਆਪਾਂ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਇਸ ਪਾਵਨ ਬਾਣੀ ਦੇ ਅੰਦਰ ਹਜ਼ੂਰ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰ ਦਾ ਜ਼ਿਕਰ ਕੀਤਾ ਹੈ, ਆਪਣੇ ਵੱਲੋਂ ਵਾਰ ਵਾਰ ਬੇਨਤੀਆਂ ਕੀਤੀਆਂ ਨੇ। ਜਿਹੜੇ ਗੁਰਸਿੱਖ ਇਸ ਪਾਵਨ ਬਾਣੀ ਦਾ ਪਾਠ ਕਰਦੇ ਨੇ ਉਹਨਾਂ ਦੀ ਰੱਖਿਆ ਹੁੰਦੀ ਹੈ। ਆਪਣੇ ਵੱਲੋਂ ਵੀ ਆਪਾਂ ਇਹ ਬੇਨਤੀਆਂ ਕਰਨੀਆਂ ਹਨ। ਸਤਿਗੁਰੂ ਸਾਹਿਬ ਜੋ ਅੱਜ ਦੇ ਅੱਗੇ ਅੱਜ ਦੀ ਕਥਾ ਵਿਚਾਰ ਦੇ ਅੰਦਰ ਆਪਾਂ ਨੂੰ ਸੁੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਸੰਗਤ ਜੀ ਆਪਾਂ ਮਨ ਵਿਰਤੀਆਂ ਨੂੰ ਇਕਾਗਰ ਕਰੀਏ, ਆਪਾਂ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝੀ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ ਤੁਮਹੈ ਛਾੜ ਕੋਈ ਅਵਰ ਨ ਧਿਆਉ।
ਧੰਨ ਸਤਿਗੁਰੂ ਗੁਰੂ ਕਲਗੀ ਤਰਸਾਹਿ ਮਹਾਰਾਜ ਪਾਤਸ਼ਾਹ ਜੀ ਉਚਾਰਨ ਕਰਦੇ ਹਨ, ਵਾਹਿਗੁਰੂ ਜੀ ਆਪ ਜੀ ਨੂੰ ਛੱਡ ਕੇ ਮੈਂ ਕਿਸੇ ਹੋਰ ਨੂੰ ਨਹੀਂ ਧਿਆਉਣਾ ਕਰਦਾ। ਕਿੰਨਾ ਮਨ ਦੇ ਅੰਦਰ ਪਿਆਰ ਹੈ, ਜਿਹਦੇ ਨਾਲ ਸਾਡੇ ਅੰਦਰੋਂ ਅੰਦਰੂਨੀ ਪ੍ਰੇਮ ਹੋਵੇ, ਉਹ ਤੋਂ ਬਿਨਾਂ ਸਾਰੀ ਸਾਰੀ ਰਾਤ ਗੱਲਾਂ ਕਰਦਿਆਂ ਹੋਇਆਂ ਰਾਤ ਲੰਘ ਜਾਂਦੀ ਹੈ, ਪਤਾ ਨਹੀਂ ਲੱਗਦਾ। ਸਤਿਗੁਰੂ ਕਲਗੀ ਤਰਸਾਹਿ ਮਹਾਰਾਜ ਜੀ ਦੇ ਬਚਨ ਨੇ, ਹਜ਼ੂਰ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਤੁਹਾਡੇ ਤੋਂ ਬਿਨਾਂ ਮੈਂ ਕਿਸੇ ਨੂੰ ਨਹੀਂ ਧਿਆਉਣਾ ਕਰਦਾ। ਕਿੱਡੀ ਅੰਦਰ ਦੀ ਦ੍ਰਿੜਤਾ ਹੈ, ਕਿੰਨਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਅੰਦਰੂਨੀ ਪਿਆਰ ਹੈ। ਇਸੇ ਲਈ ਭਾਵੇਂ ਸਰੀਰ ਕਰਕੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਸੰਸਾਰ ਦੇ ਅੰਦਰ ਵਿਚਰਦੇ ਨੇ, ਪਰ ਸਰੀਰ ਕਰਕੇ ਜੰਗ ਯੁੱਧ ਕਰਦੇ ਨੇ। ਇੱਕ ਪਾਸੇ ਜੰਗ ਹੋ ਰਿਹਾ, ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਸਾਡੀ ਸੁਰਤ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਹੀ ਲੱਗੀ ਹੋਈ ਹੈ, ਜੁੜੀ ਹੋਈ ਹੈ। ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਚਿੱਤ ਨਾ ਪਇਓ ਹਮਰੋ ਆਵਣ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਇਸ ਤਰ੍ਹਾਂ ਇੱਥੇ ਸੰਸਾਰ ਦੇ ਵਿੱਚ ਆ ਕੇ ਵੀ ਜਿਨ੍ਹਾਂ ਨੇ ਬਹੁਤ ਅਭਿਆਸ ਕਮਾਈ ਜ਼ਿੰਦਗੀ ਦੇ ਅੰਦਰ ਕੀਤੀ ਹੈ, ਸੰਗਤ ਜੀ ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਉਹ ਸੰਸਾਰ ਦੇ ਵਿਹਾਰ ਕਾਰਜ ਕਰਦੇ ਹੋਏ ਵੀ ਉਹਨਾਂ ਨੂੰ ਵਾਹਿਗੁਰੂ ਜੀ ਦਾ ਨਾਮ ਕਦੇ ਭੁੱਲਦਾ ਨਹੀਂ, ਧਿਆਨ ਉਹਨਾਂ ਦਾ ਕਿਸੇ ਆਸੇ ਪਾਸੇ ਜਾਂਦਾ ਨਹੀਂ। ਆਪਾਂ ਭਗਤ ਨਾਮਦੇਵ ਸਾਹਿਬ ਜੀ ਦੀ ਪਾਵਨ ਬਾਣੀ ਦਾ ਸ਼ਬਦ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ, ਆਨੀ ਲੇ ਕਾਗਦ ਕਾਟੀ ਲੇ ਗੂਡੀ, ਆਕਾਸ ਮੱਧੇ ਭਰਮੀ ਅਲੇ, ਪੰਚ ਜਨਾ ਸਿਉ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਣਕ ਕਲਾ ਚਿਤ ਮਾਂਡੀ ਅਲੇ। ਸਾਹਿਬ ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਵੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਪਿਆਰ ਦਾ ਜ਼ਿਕਰ ਕਰਦੇ ਹੈ। ਜਿਹੜੇ ਬਚਨ ਆਪਾਂ ਪਿੱਛੇ ਸੰਗਤ ਜੀ ਸੁਧਾ ਸਵਈਆਂ ਦੇ ਅੰਦਰ ਪੜ੍ਹਦੇ ਹਾਂ, ਕਹਾਂ ਭਇਓ ਜੋ ਦੋਉ ਲੋਚਨ ਮੂੰਦ ਕੈ, ਬੈਠ ਰਹਿਓ ਵਕ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੁਬੈਸ ਬਤਾਇਓ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ। ਇਹਨਾਂ ਬਚਨਾਂ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਇੱਕ ਤਾਂ ਬਾਹਰੋਂ ਪਖੰਡ ਦਾ ਖੰਡਨ ਸਾਨੂੰ ਸਤਿਗੁਰੂ ਜੀ ਨੇ ਦਰਸਾਇਆ। ਇਹ ਸਾਰੇ ਅਸੀਂ ਗੁਰਸਿੱਖਾਂ ਦੇ ਕੋਲੋਂ ਇਸ ਬਾਣੀ ਦੇ ਅਰਥ ਸੁਣਦੇ ਹਾਂ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ, ਕਿ ਕੀ ਹੋਇਆ ਜੇ ਦੋਵੇਂ ਨੇਤਰਾਂ ਨੂੰ ਬੰਦ ਕਰ ਲਿਆ, ਬਗਲ ਸਮਾਧੀ ਲਾ ਕੇ ਬੈਠ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਉਂਦੇ ਨੇ, ਕਿਸੇ 'ਤੇ ਪ੍ਰਭਾਵ ਪਾਉਣ ਵਾਸਤੇ ਆਪਣੇ ਬਗਲ ਸਮਾਧੀ ਨੇਤਰ ਲਾਉਣੇ ਬੰਦ ਕਰਨੇ, ਇਹ ਗੁਰੂ ਘਰ ਦੇ ਅੰਦਰ ਖੰਡਨ ਹੈ। ਪਰ ਸੰਗਤ ਜੀ ਜੇ ਮਨ ਦੇ ਅੰਦਰ ਆਨੰਦ ਅਤੇ ਰਸ ਆ ਰਿਹਾ ਹੋਵੇ, ਉਹਦਾ ਖੰਡਨ ਨਹੀਂ ਹੈ। ਇਹਨਾਂ ਸ਼ਬਦਾਂ ਦੇ ਅੰਦਰ ਪਹਿਲਾਂ ਬਾਹਰਲੇ ਪੱਖ ਦੇ ਅੰਦਰ ਪਖੰਡ ਦਾ ਖੰਡਨ ਕੀਤਾ। ਵੇਖੋ ਸ਼ਬਦ ਇੱਕ ਹੈ, ਇਹਨਾਂ ਪੰਗਤੀਆਂ ਦੇ ਅੰਦਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਕ ਇਸ ਦਾ ਬਹੁਤ ਸੁੰਦਰ ਅੰਤਰੀਵ ਅਰਥ ਵੀ ਮਹਾਂਪੁਰਖ ਕਰਦੇ ਨੇ। ਮਹਾਨ ਵਿਰਾਗ ਤਿਆਗ ਦੀ ਮੂਰਤ ਔਰ ਸ੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਮਹਾਨ ਜਪੀ ਤਪੀ, ਉਹ ਇਹਨਾਂ ਪੰਗਤੀਆਂ ਦੇ ਅੰਤਰੀਵ ਅਰਥ ਭਾਵ ਵੀ ਸੰਪਰਦਾਈ ਕਰਦੇ ਨੇ। ਕਹਿੰਦੇ ਮਹਾਂਪੁਰਖ ਸਤਿਗੁਰੂ ਸ੍ਰੀਮਾਨ ਸੰਤ ਸੁੰਦਰ ਸਿੰਘ ਜੀ ਵੀ ਇਹ ਅਰਥ ਕਰਿਆ ਕਰਦੇ ਸਨ ਕਿ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਸੀਂ ਸੱਚੀ ਗੱਲ ਕਹਿੰਦੇ ਹਾਂ। ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ, ਭਾਈ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਲ ਪਿਆਰ ਕੀਤਾ, ਪ੍ਰੇਮ ਕੀਤਾ, ਉਹਨਾਂ ਨੇ ਰੱਬ ਨੂੰ ਪ੍ਰਾਪਤ ਕਰ ਲਿਆ। ਅਤੇ ਕਹਾਂ ਭਇਓ, ਫਿਰ ਉਹਨਾਂ ਦੀ ਕਿਹੋ ਜੀ ਅਵਸਥਾ ਹੋ ਗਈ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਕੀਤਾ ਹੈ। ਹਜ਼ੂਰ ਕਹਿੰਦੇ, ਦੋ ਲੋਚਨ ਮੂੰਦ ਕਹਿ, ਉਹਨਾਂ ਨੇ ਆਪਣੇ ਦੋਵੇਂ ਨੇਤਰ ਬੰਦ ਕਰ ਲਏ। ਕਿਹਨਾਂ ਵੱਲੋਂ ਬੰਦ ਕਰ ਲਏ? ਆਪਣੇ ਨੇਤਰਾਂ ਦੇ ਨਾਲ ਕਦੇ ਪਰਾਇਆ ਰੂਪ ਨਹੀਂ ਵੇਖਦੇ, ਪਰਤਰੈ ਰੂਪ ਨਾ ਪੇਖੈ ਨੇਤਰ। ਅੱਖਾਂ ਦੇ ਨਾਲ ਕਿਸੇ ਦਾ ਮਾੜਾ ਪਰਾਇਆ ਸਰੂਪ ਵੇਖਣ ਵੱਲੋਂ ਉਹਨਾਂ ਨੇ ਬੰਦ ਕਰ ਲਿਆ। ਜੋ ਦੋ ਲੋਚਨ ਮੂੰਦ ਕਹਿ, ਦੋਵੇਂ ਨੇਤਰਾਂ ਨੂੰ ਬਾਹਰੋਂ ਪਰਾਏ ਰੂਪ ਵੇਖਣ ਵੱਲੋਂ ਬੰਦ ਕਰ ਲਿਆ। ਅੰਤਰਮੁਖ ਵਿਰਤੀ ਉਹਨਾਂ ਦੀ ਹੋ ਗਈ। ਬੈਠ ਰਹਿਓ, ਉਹ ਧਿਆਨ ਸਮਾਧੀ ਦੇ ਵਿੱਚ ਹੋ ਕੇ ਬੈਠ ਗਏ, ਜਾਂ ਉਹਨਾਂ ਦੀਆਂ ਵਾਸਨਾਵਾਂ ਬੈਠ ਗਈਆਂ। ਉਹਨਾਂ ਦੇ ਮਨਾਂ ਦੇ ਅੰਦਰ ਕੋਈ ਫੁਰਨੇ ਨਾਨਾ ਤਰ੍ਹਾਂ ਦੇ ਸੰਕਲਪ ਵਿਕਲਪ ਨਹੀਂ ਉੱਠਦੇ ਹਨ, ਇਕਾਗਰਤਾ ਦੇ ਵਿੱਚ ਟਿਕ ਗਏ। ਔਰ ਬੈਠ ਰਹਿਓ, ਬਕ ਧਿਆਨ ਲਗਾਇਓ, ਜੋ ਕੁਝ ਆਪਣੇ ਮੁੱਖ ਦੇ ਵਿੱਚੋਂ ਉਹ ਬਕ ਮੈਨੇ ਬੋਲਦੇ ਨੇ। ਬਕ ਦਾ ਅਰਥ ਬੋਲਣਾ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਬਿਆਨ ਕੀਤਾ ਹੈ। ਪਹਿਲੇ ਅਰਥਾਂ ਦੇ ਵਿੱਚ ਬਕ ਦਾ ਅਰਥ ਬਗਲਾ ਹੈ ਕਿ ਬਗਲੇ ਵਾਂਗ ਧਿਆਨ ਲਾਉਣਾ, ਪਰ ਜਦੋਂ ਇਸ ਦਾ ਅੰਤਰੀਵ ਅਰਥ ਕਰਦੇ ਹਾਂ, ਉੱਥੇ ਬਕ ਮੈਨੇ ਬੋਲਣਾ, ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਨ। ਜੋ ਕੁਝ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰੇ ਫਿਰ ਆਪਣੇ ਮੁੱਖ ਦੇ ਵਿੱਚੋਂ ਬਕਮੇ ਨੇ ਬੋਲਦੇ ਨੇ, ਕਿਉਂਕਿ ਪਰਮਾਤਮਾ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਉਹ ਸੰਸਾਰਕ ਗੱਲਾਂ ਨਹੀਂ ਬੋਲਦੇ। ਉਹ ਤਾਂ ਹਰ ਸਮੇਂ ਵਾਹਿਗੁਰੂ ਜੀ ਦੇ ਨਾਮ ਬਾਣੀ ਦਾ ਉਪਦੇਸ਼, ਚੰਗੀਆਂ ਵਿਚਾਰਾਂ ਉਹ ਦੂਸਰਿਆਂ ਨੂੰ ਬੋਲ ਕੇ ਦੱਸਦੇ ਨੇ। ਪੇਖਣ ਸੁਣਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚ, ਪੂਰ ਰਹਿਓ ਸਰਵੱਤਰ ਮੈਂ ਨਾਨਕ ਹਰ ਰੰਗ ਰਾਜ। ਆਪਣੇ ਰਸਨਾਂ ਦੇ ਨਾਲ ਉਹ ਗੁਰੂ ਕਾ ਉਪਦੇਸ਼, ਗੁਰੂ ਕੀਆਂ ਵਿਚਾਰਾਂ, ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਵਚਨ ਬੋਲਦੇ ਹੈ। ਫਿਰ ਜੋ ਕੁਝ ਬੋਲਦੇ ਨੇ ਧਿਆਨ ਲਗਾਇਓ, ਉਹਦੇ ਵਿੱਚ ਹੀ ਉਹਨਾਂ ਨੇ ਆਪਣਾ ਧਿਆਨ ਲਾਇਆ ਹੋਇਆ ਹੈ। ਬੈਠ ਰਹਿਓ, ਬਕ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ। ਜਿਹੜੀਆਂ ਸੱਤ ਅਧਿਆਤਮਕ ਰੂਪ ਦੇ ਅੰਦਰ ਅਵਸਥਾਵਾਂ ਹਨ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਦੇਈਆਂ, ਸ਼ੁਭ ਇੱਛਾ, ਸ਼ੁਭ ਵਿਚਾਰਨਾ, ਤਨੂ ਮਾਨਸਾ, ਅਸੰਸਕਤ ਪਦਾਰਥਾ ਭਾਵਨੀ ਅਤੇ ਤੁਰੀਆ। ਇਹ ਪਰਮਾਰਥ ਦੇ ਰਸਤੇ ਦੇ ਅੰਦਰ ਸੱਤ ਭੂਮਿਕਾ, ਸੱਤ ਅਵਸਥਾਵਾਂ, ਰੂਹਾਨੀ ਸਟੇਜਾਂ ਦਾ ਵਰਣਨ ਆਉਂਦਾ ਹੈ ਕਿ ਜਿਨ੍ਹਾਂ ਨੇ ਪ੍ਰੇਮ ਵਾਹਿਗੁਰੂ ਜੀ ਦੇ ਨਾਲ ਕੀਤਾ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਉਹਨਾਂ ਨੇ ਇਹ ਜਿਹੜੀਆਂ ਰੂਹਾਨੀ ਸਟੇਜਾਂ ਨੇ, ਆਤਮਕ ਅਵਸਥਾਵਾਂ ਹਨ, ਇਹਨਾਂ ਦੇ ਵਿੱਚ ਦੀ ਉਹ ਨਹਾ ਕੇ ਲੰਘੇ ਨੇ, ਭਾਵ ਇਹਨਾਂ ਦੇ ਵਿੱਚ ਦੀ ਲਿਵਲੀਨ ਹੋ ਕਰਕੇ ਲੰਘੇ ਹੈ। ਇੱਕ ਇੱਕ ਅਵਸਥਾ ਦੇ ਰਸ ਨੂੰ ਉਹਨਾਂ ਨੇ ਮਾਣਿਆ ਹੈ, ਮਾਣ ਕੇ ਲੰਘੇ ਨੇ। ਨਾਤ ਫਿਰਿਓ ਦੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਇਸ ਲੋਕ ਦੀ ਇੱਛਾ ਨੂੰ ਗਵਾਤਾ, ਇਸ ਲੋਕ ਦੀਆਂ ਉਹਨਾਂ ਦੇ ਮਨ ਦੇ ਅੰਦਰ ਕੋਈ ਇੱਛਾ ਨਹੀਂ ਹੈ ਕਿ ਮੈਨੂੰ ਸੰਸਾਰ ਦੇ ਵਿੱਚੋਂ ਆਹ ਚੀਜ਼ਾਂ ਪ੍ਰਾਪਤ ਹੋ ਜਾਣ। ਲੋਕ ਗਇਓ ਪਰ ਲੋਕ ਗਵਾਇਓ, ਅਤੇ ਪਰਲੋਕ ਦੀ ਇੱਛਾ ਵੀ ਉਹਨਾਂ ਨੇ ਗਵਾ ਦਿੱਤੀ। ਨਾ ਤਾਂ ਉਹਨਾਂ ਨੂੰ ਪਰਲੋਕ ਵਿੱਚ ਕੋਈ ਸਵਰਗ ਆਦਿਕ ਦੀ ਚਾਹਣਾ ਇੱਛਾ ਰਹੀ ਹੈ। ਇਸੇ ਤਰ੍ਹਾਂ ਕਬੀਰ, ਸੁਰਗ ਨਰਕ ਅਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮਹਿ ਰਹੋ ਅੰਤ ਅਰਯਾਦ। ਇਸੇ ਤਰ੍ਹਾਂ ਲੋਕ ਗਇਓ ਪਰ ਲੋਕ ਗਵਾਇਓ, ਇਸ ਲੋਕ ਦੀਆਂ ਵੀ ਇੱਛਾਵਾਂ ਅਤੇ ਪਰਲੋਕ ਦੀਆਂ ਵੀ ਉਹਨਾਂ ਨੇ ਸਵਰਗ ਆਦਿਕਾਂ ਦੀਆਂ ਇੱਛਾਵਾਂ ਨੂੰ ਖਤਮ ਕਰ ਦਿੱਤਾ। ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਵਖਿਆਨ ਸੋ ਬੈਠਕੇ। ਵਖਿਆਨ ਤੋਂ ਭਾਵ ਹੈ ਸਿੰਘਾਂ ਦਾ, ਅਤੇ ਜਿਹੜੇ ਕੋਈ ਸਿੰਘਾਂ ਆਦਿਕਾਂ ਵਾਲੇ ਹਰਨ ਆਦਿਕ ਹਨ ਉਹਨਾਂ ਦੀ ਮਿਰਗਸ਼ਾਲਾ ਆਦਿਕਾਂ ਦੇ ਉੱਪਰ ਬਾਸ ਕੀਓ, ਉਹਨਾਂ ਨੇ ਬਾਸਾ ਕੀਤਾ, ਬੈਠਣਾ ਕੀਤਾ ਹੈ। ਬਾਸ ਕੀਓ ਵਖਿਆਨ ਸੋ ਬੈਠਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਆਪਣੀ ਸਾਰੀ ਉਮਰ ਉਹਨਾਂ ਨੇ ਬੰਦਗੀ ਦੇ ਵਿੱਚ ਹੀ ਬਤੀਤ ਕਰ ਦਿੱਤੀ। ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਦਾ ਜ਼ਿਕਰ ਆਉਂਦਾ ਹੈ, ਮਿਰਗਸ਼ਾਲਾ ਪਰ ਬੈਠੇ ਕਬੀਰ, ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਪੁਰਾਣੇ ਸਮਿਆਂ ਦੇ ਅੰਦਰ ਉਹ ਬੰਦਗੀ ਕਰਨ ਵਾਸਤੇ ਮਿਰਗਸ਼ਾਲਾ ਆਦਿਕਾਂ ਦੇ ਉੱਪਰ ਬੈਠ ਕੇ ਬੰਦਗੀ ਕਰਦੇ। ਇਸੇ ਤਰ੍ਹਾਂ ਕਹਿੰਦੇ ਬਾਸ ਕੀਓ ਵਖਿਆਨ ਸੋ ਬੈਠ ਕੇ, ਉਹਨਾਂ ਨੇ ਮਿਰਗਸ਼ਾਲਾ ਆਦਿਕਾਂ ਦੇ ਉੱਪਰ ਬੈਠ ਕੇ ਬਾਸਾ ਕੀਤਾ। ਐਸੇ ਹੀ ਐਸੇ ਸੋ ਵੈਸ ਬਿਤਾਇਓ, ਉਹਨਾਂ ਨੇ ਸਾਰੀ ਉਮਰ ਐਸੇ ਹੀ ਤਰੀਕੇ ਦੇ ਨਾਲ ਬਤੀਤ ਕਰ ਦਿੱਤੀ। ਸਾਚ ਕਹੋ ਸੁਣ ਲਿਹੋ ਸਭੈ। ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਸੱਚੀ ਗੱਲ ਆਖਦੇ ਹਾਂ, ਗੁਰਸਿੱਖੋ ਸਾਰੇ ਸੁਣ ਲਓ, ਜਿਨ ਪ੍ਰੇਮ ਕੀਓ। ਜਿਨ੍ਹਾਂ ਨੇ ਇਸ ਤਰ੍ਹਾਂ ਦੇ ਨਾਲ ਪ੍ਰੇਮ ਵਾਹਿਗੁਰੂ ਜੀ ਦੇ ਨਾਲ ਕੀਤਾ ਜਿੱਦਾਂ ਇਹ ਦੱਸਿਆ ਹੈ, ਜਿਨ੍ਹਾਂ ਨੇ ਐਸੇ ਤਰੀਕੇ ਦੇ ਨਾਲ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਕੀਤਾ, ਤਿੰਨ ਹੀ ਪ੍ਰਭ ਪਾਇਓ, ਉਹਨਾਂ ਨੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ। ਸੰਗਤ ਜੀ, ਇਹ ਅਧਿਆਤਮਿਕ ਪੱਖ ਦੇ ਅਰਥ ਹਨ। ਜਿੰਨਾ ਕੋਈ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲਾ ਹੋਵੇਗਾ, ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਰੂਹਾਨੀ ਅੰਮ੍ਰਿਤ ਬਾਣੀ ਦੇ ਓਨੇ ਹੀ ਗੁਰਸਿੱਖ ਵੱਧ ਹੋਵੇਗਾ, ਨੇੜਤਾ ਵੱਧ ਰੱਖਦਾ ਹੈ। ਕਿਉਂਕਿ ਸਤਿਗੁਰੂ ਜੀ ਦੀ ਪਾਵਨ ਬਾਣੀ ਇਹ ਕੇਵਲ ਕੋਈ ਅੱਖਰਾਂ ਦਾ ਜਾਂ ਦਿਮਾਗ ਦਾ ਵਿਸ਼ਾ ਨਹੀਂ ਹੈ। ਇਹ ਤਾਂ ਜਿਹੜੇ ਕੋਈ ਵਾਹਿਗੁਰੂ ਜੀ ਦੇ ਨਾਮ ਅਭਿਆਸੀ ਹਨ, ਜਿਵੇਂ ਜਿਵੇਂ ਉਹ ਨਾਮ ਅਭਿਆਸ ਦੇ ਅੰਦਰ ਜੁੜਦੇ ਹਨ, ਗੁਰਬਾਣੀ ਦੇ ਅਰਥ ਸੰਗਤ ਜੀ ਬਦਲਦੇ ਰਹਿੰਦੇ ਹੈ। ਇਸ ਕਰਕੇ ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਕਿਸੇ ਗੁਰਮੁਖਾਂ ਨੇ ਆ ਕੇ ਬਚਨ ਕੀਤਾ, ਕਹਿਣ ਲੱਗੇ ਜੀ ਆਪ ਤੁਸੀਂ ਸੰਗਤਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਸੰਪੂਰਨ ਕਥਾ ਟੇਪਾਂ ਦੇ ਵਿੱਚ ਰਿਕਾਰਡ ਕਰਵਾ ਦਿਓ ਤਾਂ ਕਿ ਲਿਖੀ ਜਾ ਸਕੇ, ਜਾਂ ਤੁਸੀਂ ਸਤਿਗੁਰੂ ਸਾਹਿਬ ਜੀ ਦੀ ਬਾਣੀ ਦਾ ਕੋਈ ਸਟੀਕ ਲਿਖ ਦੇਣਾ ਕਰੋ। ਅਤੇ ਮਹਾਂਪੁਰਖਾਂ ਨੇ ਬਚਨ ਕੀਤੇ, ਕਹਿਣ ਲੱਗੇ ਭਾਈ ਗੁਰਬਾਣੀ ਇਹ ਕਦੇ ਗੁਰਬਾਣੀ ਦੇ ਅਰਥ ਕਲਮਬੰਦ ਨਹੀਂ ਹੋ ਸਕਦੇ। ਜੇ ਗੁਰਬਾਣੀ ਦੇ ਅਰਥ ਕਲਮਬੰਦ ਹੋ ਗਏ, ਜਿਹੜੇ ਕੋਈ ਅਭਿਆਸੀ ਹਨ ਅੱਗੇ ਤੋਂ ਅੱਗੇ ਗੁਰਬਾਣੀ ਦੇ ਅਰਥ ਜਿਵੇਂ ਜਿਵੇਂ ਉਹਨਾਂ ਦੀ ਸੁਰਤ ਡੂੰਘੀ ਜਾਂਦੀ ਹੈ, ਤਿਵੇਂ ਤਿਵੇਂ ਉਹਨਾਂ ਨੂੰ ਗੁਰਬਾਣੀ ਦੇ ਰਸ ਦੇ ਵਿੱਚੋਂ ਅਧਿਆਤਮਿਕ ਖਜ਼ਾਨੇ ਬਹੁਤ ਕੁਝ ਗੁਰਬਾਣੀ ਦੇ ਅਰਥ ਭਾਵ ਬਦਲਦੇ ਹਨ। ਇਸ ਕਾਰਨ ਕਰਕੇ ਗੁਰਬਾਣੀ ਦੇ ਅਰਥ ਕਦੇ ਕਲਮਬੰਦ ਨਹੀਂ ਹੋ ਸਕਦੇ। ਇਹ ਤਾਂ ਗੁਰੂ ਕੇ ਸਿੱਖਾਂ ਦੀ, ਗੁਰੂ ਕੇ ਪਿਆਰਿਆਂ ਦੀ ਜਿਹੜੀ ਰਸਨਾ ਹੈ, ਇਹੋ ਹੀ ਬਸ ਗੁਰੂ ਕੀ ਬਾਣੀ ਦੇ ਅਰਥ ਕਰਕੇ ਉਹ ਗੁਰਮੁਖ ਰਸ ਪ੍ਰਾਪਤ ਕਰਨ ਵਾਲੇ ਹਨ। ਗੁਰਬਾਣੀ ਦੇ ਤਾਂ ਰਸ ਲਿਆ ਜਾ ਸਕਦਾ ਹੈ। ਇਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਇੱਥੇ ਬਚਨ ਕਹਿੰਦੇ ਹਨ, ਤੁਮਹੈਂ ਛਾੜ ਕੋਈ ਅਵਰ ਨਾ ਧਿਆਉਂ। ਵਾਹਿਗੁਰੂ, ਤੁਹਾਨੂੰ ਛੱਡ ਕੇ ਮੈਂ ਕਿਸੇ ਦਾ ਧਿਆਨ ਨਹੀਂ ਕਰਦਾ, ਮੈਂ ਕਿਸੇ ਨੂੰ ਦਾ ਵੀ ਕਿਸੇ ਨੂੰ ਨਹੀਂ ਧਿਆਉਣਾ ਕਰਦਾ ਹਾਂ।
ਜੋ ਵਰ ਚਾਹਾਂ ਸੋ ਤੁਮ ਤੇ ਪਾਉਂ।
ਹਾਂ, ਜਿਹੜਾ ਅਸੀਂ ਵਰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੁਹਾਡੇ ਤੋਂ ਹੀ ਪ੍ਰਾਪਤ ਕਰਾਂਗੇ। ਇਹ ਜੋ ਵਰ ਪਾਠ ਇਕੱਠਾ ਨਹੀਂ ਕਰਨਾ, ਜੋ ਵਰ ਚਾਹੋਂ, ਜਿਹੜਾ ਵਰ ਵਰਦਾਨ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਵਾਹਿਗੁਰੂ ਜੀ ਆਪ ਜੀ ਤੋਂ ਹੀ ਸਾਨੂੰ ਪ੍ਰਾਪਤ ਹੋਵੇਗਾ।
ਸੇਵਕ ਸਿੱਖ ਹਮਾਰੇ ਤਾਰੀ ਹੈ।
ਇਸ ਕਰਕੇ ਸੇਵਕ ਸਿੱਖ ਹਮਾਰੇ ਤਾਰੀ ਹੈ। ਜਿਹੜੇ ਗੁਰੂ ਘਰ ਦੇ ਅੰਦਰ ਕੋਈ ਸੇਵਾ ਭਾਵਨਾ ਕਰਨ ਵਾਲੇ ਹਨ, ਇਸੇ ਤਰ੍ਹਾਂ ਜਿਹੜੇ ਕੋਈ ਸਿੱਖ ਹਨ ਗੁਰੂ ਕੀ ਬਾਣੀ ਦੇ ਮੁਤਾਬਕ ਆਪਣਾ ਜੀਵਨ ਜਿਉਣ ਵਾਲੇ। ਭਾਈ ਗੁਰਦਾਸ ਜੀ ਨੇ ਬਚਨ ਲਿਖਿਆ, ਇੱਕ ਸਿੱਖ ਦੋਏ ਸਾਧ ਸੰਗਤ, ਸਾਧ ਸੰਗ ਪੰਜੀ ਪਰਮੇਸ਼ਰ। ਇਕੱਲਾ ਸਿੱਖ ਹੈ ਔਰ ਦੋ ਗੁਰਸਿੱਖ ਆਪਸ ਵਿੱਚ ਰਲ ਗਏ, ਸੰਗਤ ਬਣ ਜਾਂਦੀ ਹੈ। ਜਦੋਂ ਪੰਜ ਗੁਰਸਿੱਖ ਤਿਆਰ ਵਰ ਤਿਆਰ ਚੰਗੇ ਸੋਹਣੇ ਜੀਵਨ ਵਾਲੇ ਨਾਮ ਬਾਣੀ ਦੇ ਰਸੀਏ ਇਕੱਠੇ ਹੋ ਜਾਣ, ਉੱਥੇ ਵਾਹਿਗੁਰੂ ਆਪ ਵਰਤਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ, ਗੁਰੂ ਘਰ ਦੇ ਅੰਦਰ ਜਿੰਨੇ ਵੀ ਸੇਵਾ ਕਰਨ ਵਾਲੇ ਹਨ, ਸਿੱਖ ਹਨ, ਵਾਹਿਗੁਰੂ ਕਿਰਪਾ ਕਰਕੇ ਤੁਸੀਂ ਆਪ ਸੰਸਾਰ ਤੋਂ ਤਾਰ ਦੇਣਾ ਕਰੋ।
ਚੁਨ ਚੁਨ ਸਤਰ ਹਮਾਰੇ ਮਾਰੀਆ ਹੈ।
ਜਿਹੜੇ ਗੁਰੂ ਘਰ ਦੇ ਵੈਰੀ ਹਨ, ਦੁਸ਼ਮਣ ਹਨ, ਉਹਨਾਂ ਨੂੰ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਚੁਣ ਚੁਣ ਕੇ ਖਤਮ ਕਰ ਦਿਓ। ਸਤਿਗੁਰੂ ਕਲਗੀਧਰ ਮਹਾਰਾਜ ਜੀ ਦਾ ਸੰਸਾਰ 'ਤੇ ਆਉਣ ਦਾ ਕਾਰਨ ਹੀ ਇਹ ਹੈ, ਹਮ ਇਹ ਕਾਜ ਜਗਤਮੋਂ ਆਏ, ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀ ਅਨਪਕਰ ਪਛਾਰੋ, ਯਾਹੀ ਕਾਜ ਧਰਾ ਹਮ ਜਨਮੰਗ, ਸਮਝ ਲਿਹੋ ਸਾਧੂ ਸਭ ਮਨਮੰਗ, ਧਰਮ ਚਲਾਵਨ ਸੰਤ ਉਵਾਰਨ, ਦੁਸ਼ਟ ਸਭਨ ਕੋ ਮੂਲ ਉਖਾਰਨ। ਇਸ ਉਪਾਰਨ, ਇਸੇ ਲਈ ਸਤਿਗੁਰੂ ਸਾਹਿਬ ਜੀ ਦਾ ਆਪਣਾ ਸਵਯੰ ਅਵਤਾਰ ਹੋਇਆ ਹੈ। ਹਜ਼ੂਰ ਕਹਿੰਦੇ, ਵਾਹਿਗੁਰੂ ਤੁਸੀਂ ਆਪ ਹੀ ਕਿਰਪਾ ਕਰਕੇ ਗੁਰੂ ਘਰ ਦੇ ਜਿੰਨੇ ਵੀ ਦੁਸ਼ਟ ਦੁਖੀ ਹਨ ਉਹਨਾਂ ਨੂੰ ਚੁਣ ਚੁਣ ਕੇ ਖਤਮ ਕਰ ਦਿਓ।
ਆਪ ਹੱਥ ਦਾ ਮੁਝਾ ਉਬਰੀਆ,
ਵਾਹਿਗੁਰੂ ਜੀ ਆਪ ਹੱਥ ਦੇ ਕਰਕੇ ਮੈਨੂੰ ਉਬਰੀਆ ਬਚਾਉਣਾ ਕਰੋ।
ਮਰਨ ਕਾਲ ਕਾ ਤ੍ਰਾਸ ਨਿਵਰੀਆ,
ਜਿਹੜਾ ਮਰਨ ਦਾ ਮਰਨ ਦੇ ਕਾਲ ਸਮੇਂ ਦਾ ਤ੍ਰਾਸ ਡਰ ਹੈ, ਭੈ ਹੈ, ਇਹ ਨਵਰੀਏ ਨਿਵਿਰਤ ਕਰ ਦੇਣਾ ਕਰੋ। ਸੰਸਾਰ ਦੇ ਅੰਦਰ ਮਰਨ ਦਾ ਡਰ ਬਹੁਤ ਭਾਰੀ ਵਿਆਪਿਆ ਹੋਇਆ, ਜਨਮ ਤੋਂ ਲੈ ਕੇ ਔਰ ਕੀੜੀ ਤੋਂ ਲੈ ਕੇ ਹਾਥੀ ਤੱਕ ਹਰ ਇੱਕ ਜੀਵ ਦੇ ਅੰਦਰ ਮੌਤ ਦਾ ਬੜਾ ਭੈ ਬਣਿਆ ਹੋਇਆ। ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਉਚਾਰਨ ਕੀਤੇ ਨੇ, ਜੱਗ ਮਰਨ ਨਾ ਪਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ। ਇਸੇ ਤਰ੍ਹਾਂ ਕਿ ਸੰਸਾਰ ਦੇ ਅੰਦਰ ਕੋਈ ਵੀ ਮਨੁੱਖ ਇਹ ਮਰਨ ਤੋਂ ਭੈ ਕਰਦਾ ਹੈ, ਅੱਜ ਪਪੀਲ ਕਾ ਲਓ ਜਗ ਜੇਤੋ, ਗ੍ਰਸਤ ਸਮਸਤ ਕਾਲ ਕਰ ਤੇਤੋ। ਪਰ ਜਿਹੜੇ ਵਾਹਿਗੁਰੂ ਜੀ ਦੇ ਬੰਦਗੀ ਕਰਨ ਵਾਲੇ ਹਨ, ਪਿਆਰੇ ਹਨ, ਉਹਨਾਂ ਦਾ ਜ਼ਿਕਰ ਵੀ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਵਚਨ ਆਉਂਦਾ ਹੈ, ਭਗਤ ਕਬੀਰ ਸਾਹਿਬ ਜੀ ਦੇ ਕੋਈ ਰਿਸ਼ਤੇਦਾਰ ਸੰਬੰਧੀ ਚੜ੍ਹਾਈ ਕਰ ਗਿਆ ਤਾਂ ਉਸ ਵੇਲੇ ਭਗਤ ਕਬੀਰ ਸਾਹਿਬ ਜੀ ਨਾਮ ਬਾਣੀ ਦੇ ਵਿੱਚ ਹੀ ਬੈਠੇ ਰਹੇ। ਕਿਸੇ ਨੇ ਆ ਕਰਕੇ ਬਚਨ ਕੀਤਾ, ਭਗਤ ਜੀ ਤੁਸੀਂ ਉਹਨਾਂ ਦੇ ਘਰ ਦੇ ਅੰਦਰ ਸੋਗ ਕਰਨ ਵਾਸਤੇ ਨਹੀਂ ਗਏ, ਤੁਹਾਡਾ ਰਿਸ਼ਤੇਦਾਰ ਸੀ, ਤੁਸੀਂ ਚਿੱਤ ਦੇ ਅੰਦਰ ਬੜੇ ਆਨੰਦ ਅਤੇ ਪ੍ਰਸੰਨ ਹੋ ਕੇ ਬੈਠੇ ਹੋ, ਤੁਹਾਨੂੰ ਮੌਤ ਦਾ ਡਰ ਨਹੀਂ ਹੈ। ਭਗਤ ਕਬੀਰ ਸਾਹਿਬ ਜੀ ਨੇ ਬਚਨ ਆਖੇ, ਗੌੜੀ ਕਬੀਰ ਜੀ ਜੇ ਮਰਨਾ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਕਹਿੰਦੇ ਜਿਸ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ, ਮੈਨੂੰ ਗੁਰੂ ਸਾਹਿਬ ਜੀ ਦੀ ਸਮਝ ਪੈ ਗਈ, ਗੁਰੂ ਦੀ ਸਮਝ ਦੇ ਨਾਲ ਮੈਂ ਮੌਤ ਨੂੰ ਸਮਝ ਗਿਆ ਕਿ ਮੌਤ ਕੀ ਚੀਜ਼ ਹੈ। ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋਈ। ਇਸੇ ਤਰ੍ਹਾਂ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਸੋ ਸਾਹਿਬ ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਹਨ, ਮਰਨ ਕਾਲ ਕਾ ਤ੍ਰਾਸ ਨਵਰੀਐ, ਇਹ ਜਿਹੜਾ ਮਰਨ ਦੇ ਕਾਲ ਸਮੇਂ ਦਾ ਤ੍ਰਾਸ ਡਰ ਹੈ, ਭੈ ਹੈ, ਇਹ ਨਿਵਿਰਤ ਕਰ ਦਿਓ। ਭੈ ਵਿਦਵਾਨਾਂ ਨੇ ਸੱਤ ਪ੍ਰਕਾਰ ਦਾ ਮੰਨਿਆ, ਯਹ ਭੈ ਪਰਲੋਕ ਭੈ ਜਨਮ ਵੇਦਨਾ ਜਾਤ, ਅਨਰੱਖਿਆ ਅਰ ਗੁਪਤ ਭੈ ਅਕਸ਼ ਮਾਤਰ ਭੈ ਸਾਤ। ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਸੰਗਤ ਜੀ, ਇੱਕ ਇੱਕ ਅੱਖਰ ਸਮੁੰਦਰ ਦੀ ਨਿਆਈ ਹੈ। ਪਤਾ ਨਹੀਂ ਕੀ ਖਜ਼ਾਨੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਕ ਇੱਕ ਗੁਰਬਾਣੀ ਦੇ ਅੱਖਰ ਦੇ ਅੰਦਰ ਸਮੋ ਕੇ ਰੱਖ ਦਿੱਤੇ ਨੇ। ਸੋ ਐਸੀ ਸਤਿਗੁਰੂ ਸਾਹਿਬ ਜੀ ਗੁਰੂ ਕਲਗੀਧਰ ਸਾਹਿਬ ਜੀ ਆਖਦੇ ਹਨ, ਵਾਹਿਗੁਰੂ ਜਿਹੜਾ ਮਰਨ ਦੇ ਕਾਲ ਸਮੇਂ ਦਾ ਡਰ ਹੈ, ਇਹ ਆਪ ਨਿਵਿਰਤ ਕਰ ਦਿਓ।
ਗੁਰੂ ਜੋ ਸਦਾ ਹਮਾਰੇ ਪੱਛਾ,
ਹਮੇਸ਼ਾ ਵਾਹਿਗੁਰੂ ਜੀ ਸਾਡੇ ਪੱਖ ਦੇ ਵਿੱਚ ਆਪ ਹੋਣਾ ਕਰੋ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਵਚਨ ਆਉਂਦੇ ਨੇ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਖਸਮਾਨਾ ਇਕੱਠਾ ਪਾਠ ਹੈ, ਇਸ ਦਾ ਅਰਥ ਹੈ ਪੱਖ। ਹੇ ਵਾਹਿਗੁਰੂ ਜੀ ਤੁਸੀਂ ਸਾਡਾ ਪੱਖ ਕਰੋ, ਬੁਰੇ ਭਲੇ ਹਮ ਥਾਰੇ, ਅਸੀਂ ਆਪ ਬੁਰੇ ਹਾਂ, ਚੰਗੇ ਹਾਂ, ਮਾੜੇ ਹਾਂ, ਆਪ ਜੀ ਦੇ ਹਾਂ। ਇਸੇ ਤਰ੍ਹਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਬਚਨ ਆਉਂਦੇ ਹਨ, ਜਿਨ ਕਾ ਪੱਖ ਕਰੈ ਤੂੰ ਸਵਾਮੀ, ਤਿਨ ਕੀ ਉੱਪਰ ਗੱਲ ਤੁਧ ਆਣੀ ਹੈ। ਵਾਹਿਗੁਰੂ ਜਿਨ੍ਹਾਂ ਦੇ ਤੁਸੀਂ ਆਪ ਪੱਖੀ ਬਣ ਜਾਂਦੇ ਹੋ, ਪੱਖ ਕਰਦੇ ਹੋ, ਉਹਨਾਂ ਦਾ ਜਿਹੜਾ ਇੱਕ ਇੱਕ ਵਚਨ ਹੈ ਸਾਰੀ ਦੁਨੀਆ ਦੇ ਵਿੱਚੋਂ ਸ੍ਰੇਸ਼ਟ ਅਮੋਲਕ ਹੋ ਜਾਂਦਾ ਹੈ। ਇਸੇ ਤਰ੍ਹਾਂ ਪਰਮੇਸ਼ੁਰ ਵਾਹਿਗੁਰੂ ਜੀ ਆਪਣੇ ਪਿਆਰਿਆਂ ਦੇ ਹਮੇਸ਼ਾ ਪੱਖੀ ਬਣਦੇ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਵਚਨ ਆਉਂਦਾ ਹੈ, ਸਾਗਲ ਸ੍ਰਿਸ਼ਟ ਕੋ ਧਨੀ ਕਹੀਜੈ, ਕਿ ਪਰਮਾਤਮਾ ਵਾਹਿਗੁਰੂ ਸਾਰੀ ਸ੍ਰਿਸ਼ਟੀ ਦਾ ਧਨੀ ਮਾਲਕ ਆਖਿਆ ਜਾਂਦਾ ਹੈ, ਪਰ ਜਨ ਕੋ ਅੰਗ ਨਿਰਾਰੋ, ਜਿਹੜੇ ਪਰਮਾਤਮਾ ਵਾਹਿਗੁਰੂ ਜੀ ਦੇ ਜਨ ਦਾਸ ਸੇਵਕ ਬਣ ਜਾਂਦੇ ਨੇ, ਉਹਨਾਂ ਦਾ ਵਾਹਿਗੁਰੂ ਜੀ ਨਿਰਾਰੋ ਵੱਖਰਾ ਹੋ ਕੇ ਪੱਖ ਕਰਦਾ ਹੈ। ਜਿਸ ਤਰ੍ਹਾਂ ਕੋਈ ਘਰ ਪਰਿਵਾਰ ਦੇ ਵਿੱਚ ਜਿਹਦੇ ਨਾਲ ਕੋਈ ਜ਼ਿਆਦਾ ਹਿੱਤ ਹੈ, ਅਸੀਂ ਉਹਦਾ ਪੱਖ ਲੈਂਦੇ ਹਾਂ, ਪੱਖ ਕਰਦੇ ਹਾਂ, ਪਰਮਾਤਮਾ ਵਾਹਿਗੁਰੂ ਜੀ ਵੀ ਆਪਣੇ ਪਿਆਰਾਂ ਦਾ ਪੱਖ ਕਰਦਾ ਹੈ। ਹੁਜੋ ਸਦਾ ਹਮਾਰੇ ਪੱਛਾ, ਵਾਹਿਗੁਰੂ ਸਾਡੇ ਪੱਖ ਵਿੱਚ ਆਪ ਹੋਣਾ ਕਰੋ।
ਸ੍ਰੀ ਅਸਤੁ ਜਜੂ ਕਰੀ ਅਹ ਰੱਛਾ,
ਹੇ ਅਸ ਧੁਜ, ਅਸ ਕਹਿੰਦੇ ਨੇ ਤਲਵਾਰ ਕਿਰਪਾਨ ਸ੍ਰੀ ਸਾਹਿਬ ਸ੍ਰੀ ਸੋਭਾ ਵਾਲੇ, ਹੇ ਸੋਭਾ ਵਾਲੇ ਸ੍ਰੀ ਸਾਹਿਬ ਦੇ ਨਿਸ਼ਾਨ ਵਾਲੇ ਵਾਹਿਗੁਰੂ ਜੀ, ਕਰੀਓ ਰੱਛਾ, ਤੁਸੀਂ ਸਾਡੀ ਸਭ ਥਾਵਾਂ ਦੇ ਵਿੱਚ ਰੱਖਿਆ ਕਰੋ। ਪਰਮਾਤਮਾ ਵਾਹਿਗੁਰੂ ਜੀ, ਤੁਸੀਂ ਸਾਡੀ ਸਭ ਥਾਵਾਂ ਦੇ ਵਿੱਚ, ਹਰ ਇੱਕ ਥਾਂ ਦੇ ਵਿੱਚ, ਲੋਕ ਅਤੇ ਪ੍ਰਲੋਕ ਦੇ ਵਿੱਚ ਤੁਸੀਂ ਰੱਖਿਆ ਕਰਨ ਵਾਲੇ ਹੋ, ਸਾਡੀ ਰੱਖਿਆ ਕਰੋ।
ਰਾਖ ਲੀ ਹੋ ਮਹਿ ਰੱਖਣ ਹਾਰੇ,
ਹੇ ਰੱਖਣ ਹਾਰੇ ਵਾਹਿਗੁਰੂ ਜੀ, ਸਭ ਥਾਵਾਂ 'ਤੇ ਤੁਸੀਂ ਸਾਡੀ ਰਾਖੀ ਕਰਦੇ ਹੋ। ਰਾਖ ਲਿਹੋ ਮੋਹੇ, ਮੈਨੂੰ ਆਪ ਕਿਰਪਾ ਕਰਕੇ ਰੱਖ ਲਓ। ਸਤਿਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਆਪ ਆਪਣੇ ਦੁਆਰਾ ਸਾਨੂੰ ਬੇਨਤੀ ਕਰਨ ਦੀ ਜਾਤ ਦੱਸਦੇ ਹੈ। ਆਪ ਸਤਿਗੁਰੂ ਸਾਹਿਬ ਮਹਾਰਾਜ ਜੀ ਬੇਨਤੀਆਂ ਕਰਕੇ ਸਾਨੂੰ ਢੰਗ ਦੱਸਦੇ ਨੇ ਕਿ ਤੁਸੀਂ ਇਉਂ ਬੇਨਤੀਆਂ ਕਰਨੀਆਂ ਨੇ। ਕਈ ਵਾਰ ਆਪਾਂ ਸੋਚਦੇ ਹਾਂ ਕਿ ਸਾਨੂੰ ਜੀ ਅਰਦਾਸ ਕਰਨ ਦਾ ਢੰਗ ਨਹੀਂ ਹੈ, ਅਸੀਂ ਕਿਵੇਂ ਬੇਨਤੀ ਕਰੀਏ। ਇਹ ਸਤਿਗੁਰੂ ਸਾਹਿਬ ਜੀ ਆਪਣੇ ਦੁਆਰਾ ਸਾਨੂੰ ਢੰਗ ਦੱਸਦੇ ਹੈ ਕਿ ਜਦੋਂ ਵੀ ਆਪਾਂ ਸਤਿਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਉਣਾ, ਦਸਾਂ ਸਤਿਗੁਰਾਂ ਦੇ ਆਤਮਕ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਹੋਣਾ, ਉਸ ਵੇਲੇ ਗੁਰਸਿੱਖ ਨੇ ਆਪਣੇ ਵੱਲੋਂ ਇਉਂ ਬੇਨਤੀਆਂ ਕਰਨੀਆਂ ਨੇ। ਰਾਖ ਲਿਹੋ ਮੋਹਿ ਰੱਖਣ ਹਾਰੇ, ਹੇ ਰੱਖਣ ਹਾਰ ਵਾਹਿਗੁਰੂ ਜੀ, ਆਪ ਕਿਰਪਾ ਕਰਕੇ ਮੈਨੂੰ ਸੰਸਾਰ ਦੇ ਵਿੱਚ ਰੱਖ ਲਓ, ਦੁੱਖਾਂ ਦੁਸ਼ਟਾਂ ਤੋਂ, ਇਸੇ ਲੋਕ ਅਤੇ ਪ੍ਰਲੋਕ ਦੇ ਵਿੱਚ।
ਸਾਹਿਬ ਸੰਤ ਸਹਾਇ ਪਿਆਰੇ,
ਹੇ ਸਾਹਿਬ, ਸਾਰਿਆਂ ਦੇ ਸਾਹਿਬ ਮੈਨੇ ਮਾਲਕ, ਜਾਂ ਸਾਹਿਬ ਦਾ ਅਰਥ ਸੰਪਰਦਾਈ ਮਹਾਂਪੁਰਖ ਕਰਦੇ ਨੇ, ਸਾ ਮੈਨੇ ਸਾਰਿਆਂ ਦੇ, ਹੇ ਮੈਨੇ ਹਿਰਦੇ ਦੇ ਅੰਦਰ, ਬ ਮੈਨੇ ਵਸਿਆ ਹੋਇਆ। ਜਿਹੜਾ ਸਾਡੇ ਸਾਰਿਆਂ ਦੇ ਹਿਰਦੇ ਦੇ ਅੰਦਰ ਵਸਿਆ ਹੋਇਆ ਪਰਮਾਤਮਾ ਵਾਹਿਗੁਰੂ, ਜੇ ਸਾਰਿਆਂ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਕਿਹੜੇ ਤਰੀਕੇ ਦੇ ਨਾਲ ਵਸਿਆ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘੱਟ ਘੱਟ ਮਾਹ ਦੌਜੀ ਆ। ਪਰਮਾਤਮਾ ਵਾਹਿਗੁਰੂ ਜੀ ਸੱਤਾ ਸਰੂਪ ਹੋ ਕੇ ਸਾਰਿਆਂ ਦੇ ਹਿਰਦੇ ਦੇ ਅੰਦਰ ਵਿਆਪਕ ਹੋ ਰਿਹਾ। ਸਾਹਿਬ ਸਾਰਿਆਂ ਦੇ ਹਿਰਦੇ ਦੇ ਅੰਦਰ ਵਸਿਆ ਹੋਇਆ ਹੈ। ਸੰਤ ਸਹਾਏ ਪਿਆਰੇ, ਹੇ ਪਿਆਰੇ ਵਾਹਿਗੁਰੂ ਜੀ, ਤੁਸੀਂ ਜਿਹੜੇ ਸੰਤ ਜਨ ਹਨ, ਜਿਹੜੇ ਸਿਮਰਨ ਕਰਨ ਵਾਲੇ ਹਨ, ਸਵਾਸ ਸਵਾਸ ਬੰਦਗੀ ਕਰਨ ਵਾਲੇ ਹਨ, ਉਹਨਾਂ ਦੇ ਤੁਸੀਂ ਪਿਆਰੇ ਹੋ। ਪਰਮਾਤਮਾ ਵਾਹਿਗੁਰੂ ਜੀ ਸੰਤਾਂ ਦੇ ਨਾਲ ਪਿਆਰ ਕਰਨ ਵਾਲਾ ਹੈ, ਪਰ ਅਸਲ ਵਿੱਚ ਉਹ ਸੰਤ ਹੋਵੇ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਹਜ਼ੂਰ ਨੇ ਬਚਨ ਕੀਤੇ ਨੇ, ਸੰਤ ਦੀ ਅਵਸਥਾ ਕਿਹੋ ਜਿਹੀ ਹੈ, ਔਰ ਗੁਰਬਾਣੀ ਦੇ ਅੰਦਰ ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਬੰਦਗੀ ਕਰਨ ਵਾਲਿਆਂ ਨੂੰ ਸਤਿਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਬਹੁਤ ਪਿਆਰ ਦਿੱਤਾ ਹੈ। ਪਿਆਰ ਵਿੱਚ ਉਹਨਾਂ ਦੇ ਵੱਖਰੋ ਵੱਖਰੇ ਨਾਮ ਬਹੁਤ ਸਤਿਕਾਰ ਦੇ ਨਾਲ ਸਤਿਗੁਰੂ ਜੀ ਨੇ ਲਏ ਨੇ। ਕਦੇ ਉਹਨਾਂ ਨੂੰ ਬੰਦਗੀ ਕਰਨ ਵਾਲਿਆਂ ਨੂੰ ਭਗਤ ਆਖਿਆ ਹੈ, ਸੰਤ ਆਖਿਆ ਹੈ, ਸੇਵਕ ਆਖਿਆ ਹੈ, ਬ੍ਰਹਮ ਗਿਆਨੀ ਆਖਿਆ ਹੈ, ਇਤਿਆਦਿ ਕੇ ਬਚਨ ਸਤਿਗੁਰੂ ਜੀ ਨੇ ਆਪਣੇ ਪਿਆਰਿਆਂ ਦੀ ਬਾਬਤ ਵਰਤੇ ਹੈ। ਇਸੇ ਤਰ੍ਹਾਂ ਕਈ ਵਾਰ ਜਦੋਂ ਅਸੀਂ ਗੁਰਬਾਣੀ ਦੇ ਅੰਦਰ ਸੰਤ ਸ਼ਬਦ ਦੀ ਉਪਮਾ ਵੇਖਦੇ ਹਾਂ, ਪਰ ਜਿਹੜੇ ਕੋਈ ਇਸੇ ਤਰ੍ਹਾਂ ਪਖੰਡ ਕਰਨ ਵਾਲੇ ਹਨ, ਉਹਨਾਂ ਦੇ ਮਨਾਂ ਦੇ ਅੰਦਰ ਵੀ ਆ ਜਾਂਦਾ ਹੈ ਕਿ ਚਲੋ ਆਪਾਂ ਵੀ, ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਸੰਤ ਸ਼ਬਦ ਦੀ ਬੜੀ ਉਪਮਾ ਲਿਖੀ ਹੈ, ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਨਾਲ ਸੰਗਤ ਜੀ ਉਹਨਾਂ ਦੇ ਲੱਛਣ ਵੀ ਦੱਸੇ ਨੇ, ਤਾਂ ਕਿ ਸਾਨੂੰ ਸਮਝ ਪੈ ਜਾਵੇ ਕਿ ਅਸਲ ਵਿੱਚ ਕੌਣ ਹੈ। ਜਿੰਨੇ ਕੁ ਵਚਨ ਸਤਿਗੁਰੂ ਸਾਹਿਬ ਜੀ ਨੇ ਪਾਵਨ ਗੁਰਬਾਣੀ ਦੇ ਅੰਦਰ ਜੇ ਸਿੱਖ ਸ਼ਬਦ ਵਰਤਿਆ ਤਾਂ ਸਿੱਖ ਦੀ ਪਰਿਭਾਸ਼ਾ ਲਿਖੀ ਹੈ, ਜੇ ਸੇਵਕ ਸ਼ਬਦ ਵਰਤਿਆ ਤਾਂ ਸਤਿਗੁਰੂ ਜੀ ਨੇ ਸੇਵਕ ਦੀ ਵਿਆਖਿਆ ਕੀਤੀ ਹੈ ਕਿ ਸੇਵਕ ਹੁੰਦਾ ਕੌਣ ਹੈ। ਜੇ ਸੰਤ ਸ਼ਬਦ ਸਤਿਗੁਰੂ ਸਾਹਿਬ ਜੀ ਨੇ ਸਤਿਕਾਰ ਦੇ ਵਿੱਚ ਕਿਹਾ ਤਾਂ ਫਿਰ ਸੰਤ ਦੀ ਵਿਆਖਿਆ ਕੀਤੀ ਹੈ ਕਿ ਸੰਤ ਕੌਣ ਹੈ। ਸੰਤ ਰਹਿਤ ਸੁਣੋ ਮੇਰੇ ਭਾਈ, ਵਾ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾਕ ਆਠ ਪਹਿਰ ਨਿਕਟ ਕਰ ਜਾਂਦਾ, ਪ੍ਰਭ ਕਾ ਕੀਆ ਮਿੱਠਾ ਮਨ ਹੈ। ਕਿ ਜਿਹੜੇ ਵਾਹਿਗੁਰੂ ਜੀ ਦੇ ਸੰਤ ਜਾਨ ਹਨ, ਅੱਠੇ ਪਹਿਰ ਵਾਹਿਗੁਰੂ ਜੀ ਨੂੰ ਆਪਣੇ ਨਜ਼ਦੀਕ ਜਾਣਦੇ ਹੈ, ਪਰਮਾਤਮਾ ਵਾਹਿਗੁਰੂ ਜੀ ਨੂੰ ਆਪਣੇ ਨੇੜੇ ਸਮਝਦੇ ਹੈ। ਸੰਗਤ ਜੀ, ਜਿਹਨਾਂ ਜਿਹੜੇ ਪਰਮਾਤਮਾ ਵਾਹਿਗੁਰੂ ਜੀ ਨੂੰ ਨੇੜੇ ਸਮਝਦੇ ਨੇ, ਉਹ ਜ਼ਿੰਦਗੀ ਦੇ ਅੰਦਰ ਕੁਝ ਮਾੜਾ ਕੁਛ ਨਹੀਂ ਕਰ ਸਕਦੇ। ਅਸਲ ਵਿੱਚ ਮਨੁੱਖ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੇ। ਜਦੋਂ ਮਨੁੱਖ ਪਰਮਾਤਮਾ ਵਾਹਿਗੁਰੂ ਜੀ ਨੂੰ ਦੂਰ ਜਾਣਦਾ ਹੈ ਕਿ ਮੈਨੂੰ ਕਿਹੜਾ ਇੱਥੇ ਕੋਈ ਵੇਖਦਾ, ਉਸ ਵੇਲੇ ਮਨੁੱਖ ਮਾੜੇ ਕਰਮ ਕਰਦਾ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਪਾਵਨ ਬਾਣੀ ਦੇ ਅੰਦਰ ਬਚਨ ਨੇ, ਸੰਤ ਕਿਸ ਨੂੰ ਕਹਿੰਦੇ ਨੇ, ਸੰਤ ਰਹਿਤ ਸੁਣੋ ਮੇਰੇ ਭਾਈ, ਆਠ ਪਹਿਰ ਨਿਕਟ ਕਰ ਜਾਣਾ, ਪ੍ਰਭ ਕਾ ਕੀਆ ਮਿੱਠਾ ਮਨ ਹੈ। ਪਰਮੇਸ਼ੁਰ ਵਾਹਿਗੁਰੂ ਜੀ ਦਾ ਕੀਤਾ ਹੋਇਆ ਹਰ ਇੱਕ ਕਰਮ ਵਾਹਿਗੁਰੂ ਜੀ ਦੇ ਪਿਆਰੇ ਮਿੱਠਾ ਕਰਕੇ ਜਾਣਦੇ ਹੈ। ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸਾਰ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਜਿਨ੍ਹਾਂ ਨੂੰ ਆਉਂਦੇ ਜਾਂਦੇ ਸਵਾਸ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਨਹੀਂ ਵਿਸਰਦਾ, ਐਸੇ ਜਿਹੜੇ ਬੰਦਗੀ ਕਰਨ ਵਾਲੇ ਹਨ, ਉਹਨਾਂ ਦੇ ਵਾਹਿਗੁਰੂ ਜੀ ਤੁਸੀਂ ਪਿਆਰੇ ਹੋ, ਉਹਨਾਂ ਦੀ ਰੱਖਿਆ ਕਰਦੇ ਹੋ।
ਦੀਨ ਬੰਦਸਟਨ ਕੇ ਹੰਤਾ,
ਵਾਹਿਗੁਰੂ ਪਰਮੇਸ਼ਰ ਜੀ ਦੀਨਾਂ ਦੇ ਪਿਆਰੇ ਹਨ, ਸੰਬੰਧੀ ਹਨ। ਜਿਹੜੇ ਦੀਨ ਗਰੀਬ ਬਣ ਜਾਂਦੇ ਹੈ, ਉਹਨਾਂ ਦੇ ਨਾਲ ਸੰਬੰਧ ਰੱਖਦੇ ਹੈ। ਦੁਸ਼ਟਨ ਕੇ ਹੰਤਾ, ਜਿਹੜੇ ਦੁਸ਼ਟ ਹਨ, ਉਹਨਾਂ ਦੇ ਤਾਈਂ ਸਤਿਗੁਰੂ ਜੀ, ਵਾਹਿਗੁਰੂ ਜੀ ਤੁਸੀਂ ਨਾਸ ਕਰਤਾ ਹੋ।
ਤੁਮ ਹੋ ਪੁਰੀ ਚਤੁਰਦਸ ਕੰਤਾ,
ਅਤੇ ਤੁਸੀਂ ਵਾਹਿਗੁਰੂ ਜੀ ਸਾਰੀ ਚਤੁਰਪੁਰੀ ਦਸ ਕੰਤਾ, ਇਹ ਜਿਹੜੇ 14 ਲੋਕ ਨੇ, ਇਹਨਾਂ ਸਾਰਿਆਂ 14 ਲੋਕਾਂ ਨੂੰ ਤੁਸੀਂ ਆਪ ਹੀ ਸਿਰਜਣ ਵਾਲੇ ਹੋ, ਤੁਸੀਂ ਰਚਨਹਾਰ ਹੋ। ਇਹ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਪਮਾ ਦੇ ਵਿੱਚ, ਸੰਗਤ ਜੀ ਆਪਾਂ ਨੂੰ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਦਰ ਘਰ ਦੀ ਵਡਿਆਈ, ਇਹ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਆਪਾਂ ਨੂੰ ਦਰਸਾਈ ਹੈ। ਆਪਾਂ ਵੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਇਉਂ ਅਰਦਾਸਾਂ ਬੇਨਤੀਆਂ ਕਰਕੇ ਆਪਾਂ ਜੀਵਨ ਨੂੰ ਸਫਲਾ ਬਣਾ ਸਕੀਏ। ਜੋ ਕੁਝ ਸਤਿਗੁਰੂ ਸਾਹਿਬ ਜੀ ਗੁਰਬਾਣੀ ਦੇ ਅੰਦਰ ਆਪਾਂ ਨੂੰ ਦੱਸਦੇ ਹੈ, ਆਪਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੀਏ। ਸਤਿਗੁਰੂ ਜੀ ਕਿਰਪਾ ਕਰੋ, ਰਹਿਮਤ ਕਰੋ, ਇਹ ਜਿਹੜੇ ਆਪ ਜੀ ਦੇ ਅਮੋਲਕ ਬਚਨ ਹੈ, ਇਹ ਸਾਡੇ ਮਨਾਂ ਦੇ ਵਿੱਚ ਵਸ ਜਾਣ, ਆਪਣਾ ਜੀਵਨ ਸਫਲਾ ਬਣ ਜਾਏਗਾ। ਇਹ ਕੇਵਲ ਕਥਨ ਮਾਤਰ ਨਹੀਂ, ਜੋ ਕੁਝ ਆਪਾਂ ਬੋਲਦੇ ਹਾਂ, ਸੰਗਤ ਵਿੱਚ ਕਹਿੰਦੇ ਸੁਣਦੇ ਹਾਂ, ਇਹ ਉਪਦੇਸ਼ ਆਪਣੇ ਸਾਰਿਆਂ ਵਾਸਤੇ ਸਾਂਝਾ ਹੈ। ਇਸ ਵਾਸਤੇ ਸਤਿਗੁਰੂ ਜੀ ਆਪਣੇ ਸਾਰਿਆਂ 'ਤੇ ਕਿਰਪਾ ਕਰਨ, ਆਪਣੇ ਹਿਰਦੇ ਦੇ ਅੰਦਰ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਚਨ ਵਸ ਜਾਣ, ਆਪਣਾ ਜੀਵਨ ਸਫਲਾ ਹੋਵੇਗਾ। ਇੰਨਾ ਕੁਝ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚਕ, ਹੋਈਆਂ ਭੁੱਲਾਂ ਗਲਤੀਆਂ ਨੂੰ ਖਿਮਾ ਕਰਨਾ ਜੀ।
ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।